ਬੰਦਗੀ ਕੀਤੀ ਭਜਨ ਕੀਤਾ ਸੇਵਾ ਕੀਤੀ ਬੰਦਗੀ ਕਰਵਾਈ ਭਜਨ ਕਰਵਾਇਆ ਸੇਵਾ ਕਰਵਾਈ ਸੇਵਾ ਦੀ ਪ੍ਰੇਰਣਾ ਦਿੱਤੀ। 62 ਸਾਲ ਦੀ ਉਮਰ ਸੀ ਜਦੋਂ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਚਰਨੀ ਲੱਗੇ। 13 ਸਾਲ ਲਗਾਤਾਰ ਬਾਬਾ ਅਮਰਦਾਸ ਜੀ ਨੇ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਚਰਨਾਂ ਦੀ ਸੇਵਾ ਕੀਤੀ। ਹਰ ਹੁਕਮ ਹਰ ਆਗਿਆ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਦੀ ਬਾਬਾ ਅਮਰਦਾਸ ਜੀ ਨੇ ਸਤ ਕਰਕੇ ਮੰਨੀ ਤੇ ਫਿਰ ਗੁਰੂ ਪਿਆਰੀ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਬਾਬਾ ਅਮਰਦਾਸ ਜੀ ਨੂੰ ਗੁਰਿਆਈ ਬਖਸ਼ਿਸ਼ ਕਰਕੇ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦੇ ਰੂਪ ਦੇ ਵਿੱਚ ਸਾਰੇ ਜਗਤ ਦੇ ਵਿੱਚ ਸਭਾਇਮਾਨ ਕਰ ਦਿੱਤਾ। ਅੱਜ ਅਸੀਂ ਧੰਨ ਗੁਰੂ ਅਮਰਦਾਸ ਜੀ ਪਾਤਸ਼ਾਹ ਜੀ ਧੰਨ ਗੁਰੂ ਅਮਰਦਾਸ ਜੀ ਪਾਤਸ਼ਾਹ ਜੀ ਕਹਿ ਕੇ ਸਤਿਗੁਰਾਂ ਨੂੰ ਯਾਦ ਕਰਦੇ ਹਾਂ। ਸਤਿਗੁਰਾਂ ਦਾ ਭਾਣਾ ਮੰਨਣਾ, ਸਤਿਗੁਰਾਂ ਦੀ ਰਜ਼ਾ ਮੰਨਣੀ, ਸਤਿਗੁਰਾਂ ਦਾ ਹੁਕਮ ਮੰਨਣਾ, ਸਤਿਗੁਰਾਂ ਦੀ ਸੇਵਾ ਕਰਨੀ, ਇਹ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦੇ ਜੀਵਨ ਦੇ ਵਿੱਚੋਂ ਗੁਰੂ ਪਿਆਰੀਓ ਸਿੱਖਿਆ ਮਿਲ ਗਈ ਆ। ਹੁਕਮ ਤਾਂ ਮੰਨਿਆ ਜਾਂਦਾ ਗੁਰੂ ਦਾ, ਸੇਵਾ ਤਾਂ ਕੀਤੀ ਜਾਂਦੀ ਹੈ ਗੁਰੂ ਦੀ, ਜੇ ਗੁਰੂ ਤੇ ਅਟੁੱਟ ਭਰੋਸਾ ਹੋਵੇ। ਗੁਰੂ ਪਿਆਰਿਓ ਅਟੁੱਟ ਭਰੋਸਾ, ਜੇ ਅਟੁੱਟ ਵਿਸ਼ਵਾਸ ਹੈ ਤੇ ਹੁਕਮ ਮੰਨਿਆ ਜਾਂਦਾ। ਜੇ ਵਿਸ਼ਵਾਸ ਨਾ ਹੋਵੇ ਫਿਰ ਕੌਣ ਹੁਕਮ ਮੰਨਦਾ ਗੁਰੂ ਪਿਆਰਿਓ? ਧੰਨ ਗੁਰੂ ਅਮਰਦਾਸ ਜੀ ਮਹਾਰਾਜ ਜੀ ਕਹਿੰਦੇ ਨੇ, ਸੇਵਕ ਸਿੱਖ ਪੂਜਨ ਸਭ ਆਵਾ ਹੈ ਸਭ ਗਾਵਾ ਹੈ, ਹਰ ਹਰ ਉਤਮ ਬਾਣੀ ਗਾਵਿਆ ਸੁਣਿਆ ਤਿਨਕਾ ਹਰ ਥਾਏ ਪਾਵੇ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ। ਬਈ ਆਉਂਦੇ ਸਾਰੇ ਹੀ ਗੁਰੂ ਦਰਬਾਰ ਦੇ ਅੰਦਰ, ਪਰ ਕੌਣ ਗੁਰੂ ਪਿਆਰੀ ਸਫਲ ਹੁੰਦਾ ਹੈ? ਕੌਣ ਪਰਮੇਸ਼ਵਰ ਦੀ ਦਰਗਾਹ ਦੇ ਵਿੱਚ ਪਰਵਾਨਿਆ ਜਾਂਦਾ ਹੈ, ਸਨਮਾਨਿਆ ਜਾਂਦਾ ਹੈ? ਕਹਿੰਦੇ ਜਿਹੜਾ ਗੁਰੂ ਦੀ ਆਗਿਆ ਨੂੰ ਸਤ ਕਰਕੇ ਮੰਨਦਾ ਹੈ, ਗੁਰੂ ਦੀ ਆਗਿਆ ਨੂੰ ਗੁਰੂ ਦੇ ਹੁਕਮ ਨੂੰ ਪ੍ਰਵਾਨ ਕਰਦਾ, ਉਹ ਪਰਮੇਸ਼ਵਰ ਦੇ ਦਰਬਾਰ ਦੇ ਵਿੱਚ ਪੂਜਿਆ ਜਾਂਦਾ, ਸਤਿਕਾਰਿਆ ਜਾਂਦਾ। ਗੁਰੂ ਪਿਆਰਿਓ, ਜੇ ਗੁਰੂ ਦੀ ਗੱਲ ਕਰਨੀ ਹੈ ਨਾ ਗੁਰੂ ਪਿਆਰਿਓ, ਤੇ ਗੱਲ ਫਿਰ ਮੁੱਖ ਤੋਂ ਐਸੀ ਨਿਕਲਣੀ ਚਾਹੀਦੀ ਹੈ ਕਿ ਸੁਣਨ ਵਾਲੇ ਦੇ ਮਨ ਦੇ ਵਿੱਚ ਗੁਰੂ ਦੇ ਪ੍ਰਤੀ ਭਰੋਸਾ ਪੈਦਾ ਹੋਵੇ, ਵਰਨਾ ਗੱਲ ਕਰਨੀ ਨਹੀਂ ਚਾਹੀਦੀ। ਐਸੀ ਗੱਲ ਬਿਲਕੁਲ ਹੀ ਨਹੀਂ ਕਰਨੀ ਚਾਹੀਦੀ ਜਿਹਨੂੰ ਸੁਣ ਕੇ ਸੁਣਨ ਵਾਲੇ ਦੇ ਮਨ ਚ ਗੁਰੂ ਦੇ ਪ੍ਰਤੀ ਸ਼ੰਕਾ ਭਾਵ ਪੈਦਾ ਹੋ ਜਾਵੇ। ਅੱਜ ਸਾਡੀ ਤ੍ਰਾਸਦੀ ਵੀ ਇਹ ਹੈ ਗੁਰੂ ਪਿਆਰਿਓ ਕਿ ਸਾਡੇ ਜਿਹੜੇ ਪ੍ਰਚਾਰਕ ਹੈ ਨਾ, ਪ੍ਰਚਾਰਕ ਅਖਵਾਉਣ ਵਾਲੇ ਹੈ, ਉਹ ਵੀ ਕਈ ਵਾਰੀ ਇਸ ਤਰ੍ਹਾਂ ਦੀਆਂ ਗੱਲਾਂ ਕਰ ਜਾਂਦੇ ਹੈ, ਅਣਭੂਲ ਪੁਣੇ ਚ ਕਰਦੇ ਹੈ, ਕਿਵੇਂ ਕਰਦੇ ਹੈ ਕਿਵੇਂ ਨਹੀਂ ਕਰਦੇ ਪਤਾ ਨਹੀਂ, ਪਰ ਗੱਲਾਂ ਇਹੋ ਜਿਹੀਆਂ ਕਰ ਜਾਂਦੇ ਹੈ ਜਿਹਦੇ ਨਾਲ ਸਿੱਖ ਸੰਗਤਾਂ ਦੇ ਮਨਾਂ ਦੇ ਵਿੱਚ ਗੁਰੂ ਦੇ ਪ੍ਰਤੀ ਭਰੋਸਾ ਕੀ ਪੈਦਾ ਹੋਣਾ, ਸਗੋਂ ਸ਼ੰਕਾ ਪੈਦਾ ਹੋ ਜਾਂਦੀ। ਪਾਪਾਂ ਦੇ ਭਾਗੀ, ਗੁਨਾਹਾਂ ਦੇ ਭਾਗੀ ਬਣਦੇ ਆ ਗੁਰੂ ਪਿਆਰਿਓ ਇਹੋ ਜਿਹੇ ਲੋਕ, ਇਹੋ ਜਿਹੀਆਂ ਗੱਲਾਂ ਕਰਨ ਵਾਲੇ, ਉਹ ਵੀ ਗੁਰੂ ਦੀ ਹਜ਼ੂਰੀ ਚ ਬੈਠ ਕੇ। ਤੇ ਜੇ ਗੁਰੂ ਪਿਆਰਿਓ ਇਹੋ ਜਿਹੀਆਂ ਗੱਲਾਂ ਕਰਨ ਵਾਲੇ ਗੁਨਾਹਾਂ ਦੇ ਭਾਗੀ ਹੈ ਤੇ ਸੁਣਨ ਵਾਲੇ ਵੀ ਗੁਨਾਹਾਂ ਦੇ ਭਾਗੀ ਬਣਦੇ ਆ। ਐਸੀਆਂ ਗੱਲਾਂ ਕਦੇ ਨਹੀਂ ਸੁਣਨੀਆਂ ਗੁਰੂ ਪਿਆਰਿਓ, ਐਸੀਆਂ ਬਾਤਾਂ ਕਦੇ ਨਹੀਂ ਸੁਣਨੀਆਂ ਜਿਹੜਾ ਸਾਡੇ ਮਨਾਂ ਦੇ ਵਿੱਚ ਗੁਰੂ ਨਾਨਕ ਸਾਹਿਬ ਦੇ ਘਰ ਦੇ ਪ੍ਰਤੀ ਵਿਸ਼ਵਾਸ ਨੂੰ ਤੋੜਨ ਦਾ ਕੰਮ ਕਰਨ। ਅਸੀਂ ਸਿੱਖ ਹਾਂ, ਸਿੱਖ ਦਾ ਗੁਰੂ ਪਿਆਰਿਓ ਫਰਜ਼ ਜਿਹੜਾ ਗੁਰੂ ਦੇ ਹੁਕਮ ਨੂੰ ਮੰਨਣਾ ਹੈ, ਗੁਰੂ ਦੇ ਬਾਣੀ ਨੂੰ ਮੰਨਣਾ। ਜਦੋਂ ਗੁਰੂ ਹੀ ਮੰਨ ਲਿਆ, ਜਦੋਂ ਕਹਿ ਦਿੱਤਾ ਕਿ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਸਾਡੇ ਗੁਰੂ ਨੇ, ਜਦੋਂ ਕਹਿ ਦਿੱਤਾ ਕਿ ਗੁਰੂ ਨਾਨਕ ਸਾਹਿਬ ਦਾ ਜਿਹੜਾ ਘਰ ਹੈ ਸਾਡੇ ਗੁਰੂ ਦਾ ਘਰ ਹੈ, ਤੇ ਫੇਰ ਗੁਰੂ ਪਿਆਰਿਓ ਭਰੋਸਾ ਰੱਖਣਾ ਚਾਹੀਦਾ, ਵਿਸ਼ਵਾਸ ਰੱਖਣਾ ਚਾਹੀਦਾ, ਫੇਰ ਗੁਰੂ ਕਿਰਪਾ ਕਰਦਾ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦੇ ਜੀਵਨ ਦੇ ਵਿੱਚੋਂ ਗੁਰੂ ਪਿਆਰਿਓ ਸਾਨੂੰ ਇਹੋ ਹੀ ਸਮਝ ਮਿਲਦੀ ਹੈ, ਇਹੋ ਹੀ ਸਿੱਖਿਆ ਮਿਲਦੀ ਹੈ, ਜਿਨ੍ਹਾਂ ਦਾ ਅੱਜ ਜੋਤੀ ਜੋਤ ਸਮਾਉਣ ਦਾ ਪੁਰਬ ਮਨਾ ਰਿਹਾ ਸਿੱਖ ਜਗਤ। ਇਸ ਮਹਾਨ ਪੁਰਬ ਦੇ ਉੱਤੇ ਅੱਜ ਜੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਹੁਕਮ ਸਾਡੀ ਝੋਲੀ ਪਿਆ, ਅਸੀਂ ਉਸੇ ਹੁਕਮ ਦੀ ਗੁਰਪਿਆਰੀ ਵਿਚਾਰ ਜਿਹੜੀ ਹੈ ਉਹ ਸਾਂਝੀ ਕਰਨੀ। दीन दुनिया दे वाली तन तन साहिब श्री गुरु रामदास महाराज जी दे मुखारबंद तो उचारण होया ए मुख वाक। अज गुरु प्यारियो अपने हुक्म दे विच इस महान इतिहासक दिहाड़े दे उते धन गुरु रामदास महाराज गुरु प्यारियो सानू की समझाउंदे है की सिख्या दिंदे है वो आपां ने सुनना है। शब्द का मुख भाव जिहड़ा है वो रहाओ की पंक्ति च समोया ते रहाओ की पंक्ति शब्द के आरंभ दे विच सबायमान है। इसलिए आओ जिन्ने क वड्डे भागां सदका अज आपां गुरु के दरबार दीआं हाजरियां भर रहे हां अपनियां मनोबिरतियां एकागर कर लईए गुरु के शब्द च ध्यान जोड़दे हां। सारी संगत गज के आखो सतनाम श्री वाहे गुरु जी
सतनाम श्री वाहे गुरु साहिब जी दराड़ी महला चौथा हर जन राम नाम गुण गावे जे कोई निंद करे हर जन की अपना गुण ना गवावे।
गुरु प्यारियो बैराड़ी राग दा नाम है बैराड़ी। महला चौथा दीन दुनिया दे वाली धन धन साहिब श्री गुरु रामदास महाराज जी दे मुखारबंद चो उचारण होया ए शब्द है। की कहंदे ने अज धन गुरु रामदास महाराज अपनी गोद च बिठा के सानू ध्यान देना। गुरु प्यारियो कहंदे हर जन, हर जन का मतलब की है? गुरु प्यारियो हरी दा जन, जन का मतलब की हुंदा? गुरु प्यारियो जन का मतलब हुंदा सेवक, भगत, दास, ज्ञानी, गुरमुख, सिख, यह जन का मतलब है। यह सारे शब्द जिहड़े ने यह समान अर्थी है भगत, जन, दास, सेवक, ज्ञानी, सिख, गुरसिख, गुरमुख। यह हर जन का मतलब है परमात्मा का भगत, हरी का भगत, वाहिगुरु का भगत, वाहिगुरु का दास। हुण जिहड़ा वाहिगुरु का भगत है वह की करदा है? गुरु प्यारियो वह की करदा है? बाकी तो संसार दे लोग गुरु प्यारियो जिवें अपने उदर पूर्णिया वास्ते किरत करदे हैं वह किरत तो करदा ही है, पर इस तो वखरा की करदा है जिस कारण वाहिगुरु का भगत है। धन गुरु रामदास महाराज कहिंदे जिहड़ा वाहिगुरु का भगत है वह वाहिगुरु के गुण गाउंदा है, वाहिगुरु की सिफत करदा है, वाहिगुरु की सिफत करदा है, वाहिगुरु के गुण गाउंदा है, वाहिगुरु की उपमा करदा है। ते असी संसारी लोग, असी संसारी लोग बंदियां दीयां सिफतां करदे रहिंदे, बंदियां दीयां सिफतां करदे रहिंदे आ, कुदरत दीयां भी सिफतां करदे आ। चलो जे किसी च गुण है गुरु प्यारियो उहदी सिफत करनी माड़ी गल भी नहीं है, कुदरत दा सुहापण वेख के कुदरत दी सिफत करनी गुरु प्यारियो कोई माड़ी गल नहीं है, पर जिने गुणवान बंदे पैदा किते है, जिने इस सुहापण वाली कुदरत पैदा कीती है, उस करतार दे उस वाहिगुरु दे गुण भी तो गाने चाहिए है ना, उस परमात्मा दे गुण भी तो गाने चाहिए है ना। असी कोई चित्र देखते हैं गुरु प्यारियों बड़ा खूबसूरत होंगे, असी चित्र की उपमा करते हैं, चित्र की बड़ियाई करते हैं, तस्वीर की बड़ियाई करते हैं, भाई उस पेंटर की उस कलाकार की भी तो बड़ियाई करनी चाहिए है ना, जिन्हें चित्र बनाया जिन्हें तस्वीर बनाई है। आप तस्वीर देख के कहने वाह क्या कमाल की तस्वीर है, भाई बड़ी खूबसूरत तस्वीर है, बड़ी कमाल की तस्वीर है, दिल ही नहीं करता अखा पासे करण नूं, जी करदा तस्वीर नूं देखी जाइए देखी जाइए। चलो कोई भी माड़ी गल नहीं गुरु प्यारियो तस्वीर की उपमा करनी, पर तस्वीर नूं बनाउण वाले की गुरु प्यारियो वड़ियाई ना करनी, ये उहदे नाल ना इंसाफी। ਇਵੇਂ ਇਸ ਜਗਤ ਰੂਪੀ ਤਸਵੀਰ ਨੂੰ ਬਣਾਇਆ ਅਕਾਲ ਪੁਰਖ ਨੇ ਤੇ ਉਸ ਅਕਾਲ ਪੁਰਖ ਦੀ ਉਪਮਾ ਗੁਰੂ ਪਿਆਰਿਓ ਕਰਨੀ ਜਿਹੜੀ ਹੈ ਇਹ ਪਰਮਾਤਮਾ ਦੇ ਭਗਤ ਦਾ ਮੁੱਖ ਕਰਤਵ ਹੁੰਦਾ ਮੁੱਖ ਫਰਜ਼ ਹੁੰਦਾ ਆਪਣੀ ਕਿਰਤ ਵੀ ਕਰਦਾ ਜਿਹੜੀ ਵੀ ਕਿਰਤ ਗੁਰੂ ਪਿਆਰਿਓ ਉਸ ਦੇ ਜਿੰਮੇ ਪਈ ਹੈ ਆਪਣੀ ਕਿਰਤ ਨੂੰ ਵੀ ਕਰਦਾ ਪਰ ਨਾਲ ਉਹ ਕਰਤਾਰ ਦੀ ਸਿਫਤ ਕਰਦਾ ਵਾਹਿਗੁਰੂ ਦੀ ਸਿਫਤ ਕਰਦਾ ਵਾਹਿਗੁਰੂ ਦੀ ਸਿਫਤ ਕਰਨੀ ਕਰਤਾਰ ਦੀ ਸਿਫਤ ਕਰਨੀ ਇਹ ਗੁਰੂ ਪਿਆਰਿਓ ਧਰਮ ਦਾ ਮਾਰਗ ਹੈ ਤੇ ਪਰਮਾਤਮਾ ਦਾ ਭਗਤ ਜਿਹੜਾ ਹੈ ਉਹ ਧਰਮ ਦੇ ਮਾਰਗ ਦੇ ਉੱਤੇ ਚੱਲਦਾ ਇੱਥੇ ਇੱਕ ਸਵਾਲ ਪੈਦਾ ਹੁੰਦਾ ਗੁਰੂ ਪਿਆਰਿਓ ਕਿ ਵਾਹਿਗੁਰੂ ਖੁਸ਼ ਹੁੰਦਾ ਆਪਣੀ ਸਿਫਤ ਸੁਣ ਕੇ ਜੇ ਕੋਈ ਬੰਦਾ ਗੁਰੂ ਪਿਆਰਿਓ ਆਪਣੀ ਸਿਫਤ ਸੁਣ ਕੇ ਖੁਸ਼ ਹੁੰਦਾ ਹੋਵੇ ਨਾ ਤੇ ਅਸੀਂ ਕਹਿੰਦੇ ਹਾਂ ਬਈ ਇਹ ਤਾਂ ਆਪਣੀ ਚਾਪਲੂਸੀ ਕਰਾਉਣਾ ਚਾਹੁੰਦਾ ਆਪਣੀ ਉਪਮਾ ਕਰਾਉਣੀ ਚਾਹੁੰਦਾ ਆਪਣੀ ਵਡਿਆਈ ਕਰਾਉਣੀ ਚਾਹੁੰਦਾ ਕਿ ਵਾਹਿਗੁਰੂ ਵੀ ਆਪਣੀ ਵਡਿਆਈ ਕਰਾਉਣਾ ਚਾਹੁੰਦਾ ਨਹੀਂ ਗੁਰੂ ਪਿਆਰਿਓ ਉਹਨੂੰ ਨਹੀਂ ਜ਼ਰੂਰਤ ਹੈ ਕਿ ਅਸੀਂ ਉਸ ਦੀਆਂ ਵਡਿਆਈਆਂ ਕਰੀਏ ਫੇਰ ਕਿਉਂ ਕਰਨੀਆਂ ਵਡਿਆਈਆਂ ਜਦੋਂ ਉਹਨੂੰ ਲੋੜ ਨਹੀਂ ਵਡਿਆਈਆਂ ਕਰਾਉਣ ਦੀ ਸੁਣਨ ਦੀ ਅਸੀਂ ਆਪਣੀ ਗਰਜ ਨੂੰ ਵਡਿਆਈ ਕਰਨੀ ਹੈ ਆਪਣੀ ਲੋੜ ਨੂੰ ਵਡਿਆਈ ਕਰਨੀ ਹੈ ਗੁਰੂ ਪਿਆਰਿਓ ਕਿਉਂ ਲੋੜ ਨੂੰ ਕਰਨੀ ਇੱਕ ਧਿਆਨ ਦੇਣਾ ਗੁਰੂ ਪਿਆਰਿਓ ਇਨਸਾਨ ਜਦੋਂ ਵੀ ਕੋਈ ਆਪਣੇ ਮੁੱਖ ਤੋਂ ਸ਼ਬਦ ਕੱਢਦਾ ਨਾ ਕਿਸੇ ਗੁਣ ਦਾ ਨਾਂ ਲੈਂਦਾ ਬਾਰ ਬਾਰ ਲੈਂਦਾ ਤੇ ਉਹਦੇ ਅੰਦਰ ਗੁਰੂ ਪਿਆਰਿਓ ਉਹ ਗੁਣਾਂ ਦਾ ਸੰਚਾਰ ਹੁੰਦਾ ਉਹਨਾਂ ਗੁਣਾਂ ਦਾ ਸੰਚਾਰ ਹੁੰਦਾ ਜੇ ਬੰਦਾ ਸਾਰਾ ਦਿਨ ਗੁਰੂ ਪਿਆਰਿਓ ਨਿੰਦਿਆ ਸੁਣੀ ਜਾਵੇ ਨਿੰਦਿਆ ਸੁਣੀ ਜਾਵੇ ਨਿੰਦਿਆ ਸੁਣੀ ਜਾਵੇ ਤੇ ਉਹਦੀ ਮਤ ਜਿਹੜੀ ਹੈ ਉਹ ਨਿੰਦਿਆ ਦੇ ਨਾਲ ਭ੍ਰਿਸ਼ਟ ਹੋ ਜਾਂਦੀ ਜੇ ਬੰਦਾ ਸਾਰਾ ਦਿਨ ਗੰਦੀਆਂ ਗੱਲਾਂ ਸੁਣੀ ਜਾਏ ਗੰਦੀਆਂ ਗੱਲਾਂ ਸੁਣੀ ਜਾਏ ਤੇ ਉਹਦੀ ਮਤ ਜਿਹੜੀ ਹੈ ਉਹ ਗੰਦੀ ਹੋ ਜਾਂਦੀ ਹੈ ਜੇ ਗੰਦੀਆਂ ਗੱਲਾਂ ਸੁਣਨ ਦੇ ਨਾਲ ਗੰਦੀਆਂ ਗੱਲਾਂ ਕਰਨ ਦੇ ਨਾਲ ਮਤ ਗੰਦੀ ਹੁੰਦੀ ਹੈ ਤੇ ਫਿਰ ਚੰਗੀਆਂ ਗੱਲਾਂ ਕਰਨ ਦੇ ਨਾਲ ਤੇ ਚੰਗੀਆਂ ਗੱਲਾਂ ਸੁਣਨ ਦੇ ਨਾਲ ਮਤ ਚੰਗੀ ਵੀ ਤਾਂ ਹੁੰਦੀ ਹੈ ਨਾ ਗੁਰੂ ਪਿਆਰਿਓ ਮਤ ਚੰਗੀ ਵੀ ਤਾਂ ਹੁੰਦੀ ਹੈ ਨਾ ਜਦੋਂ ਅਸੀਂ ਅਕਾਲ ਪੁਰਖ ਦੇ ਗੁਣ ਗਾਉਣੇ ਆ ਨਾ ਗੁਰੂ ਪਿਆਰਿਓ ਮਹਾਰਾਜ ਦੀ ਬਾਣੀ ਕਹਿੰਦੀ ਹੈ ਗੁਣ ਕਹਿ ਗੁਣੀ ਸਮਾਵਣੇ ਆ ਗੁਣਾਂ ਨੂੰ ਕਹਿੰਦਿਆਂ ਕਹਿੰਦਿਆਂ ਜੀਵ ਗੁਣਾਂ ਦੇ ਵਿੱਚ ਸਮਾ ਜਾਂਦਾ ਗੁਣਾਂ ਦੇ ਵਿੱਚ ਸਮਾ ਜਾਂਦਾ ਔਰ ਜਿਹੜੇ ਪਹਿਲਵਾਨ ਹੁੰਦੇ ਆ ਨਾ ਗੁਰੂ ਪਿਆਰਿਓ ਪਹਿਲਵਾਨ ਉਹ ਹਨੂੰਮਾਨ ਜੀ ਨੂੰ ਆਪਣਾ ਇਸ਼ਟ ਮੰਨ ਕੇ ਪੂਜਾ ਕਰਦੇ ਤਾਂ ਕਿ ਉਹਦੇ ਵਰਗੇ ਬਲਵਾਨ ਹੋ ਸਕਣ ਉਹਨਾਂ ਵਾਂਗ ਤਾਕਤਵਰ ਹੋ ਸਕਣ ਬੰਦਾ ਜਿਹੋ ਜੇ ਆਪਣੇ ਇਸ਼ਟ ਨੂੰ ਆਰਾਧਦਾ ਹੈ ਨਾ ਗੁਰੂ ਪਿਆਰਿਓ ਉਹੋ ਜਿਹਾ ਹੋ ਜਾਂਦਾ ਮਹਾਮਾਈ ਕੀ ਪੂਜਾ ਕਰੈ ਨਰਸੇ ਨਾਰ ਹੋਏ ਉਤਰੈ ਬਾਣੀ ਦੇ ਵਿੱਚ ਗੁਰੂ ਪਿਆਰਿਓ ਬਚਨ ਹੈ ਜਦੋਂ ਅਸੀਂ ਇੱਕ ਅਕਾਲ ਪੁਰਖ ਦੀ ਬੰਦਗੀ ਕਰਨੀ ਹੈ ਇੱਕ ਅਕਾਲ ਪੁਰਖ ਨੂੰ ਧਿਆਉਣਾ ਤੇ ਉਹਦੇ ਗੁਣਾਂ ਦਾ ਅਸੀਂ ਵਾਰ ਵਾਰ ਗਾਇਨ ਕਰਨੇ ਕਿ ਉਹ ਨਿਰਭੈ ਹੈ ਉਹ ਨਿਰਵੈਰ ਹੈ ਉਹ ਨਿਰਭਉ ਹੈ ਉਹ ਅਕਾਲ ਹੈ ਤਾਂ ਇਹ ਗੁਣ ਸਾਡੇ ਅੰਦਰ ਵੀ ਗੁਰੂ ਪਿਆਰਿਓ ਆਉਂਦੇ ਹੈ ਅਸੀਂ ਇਸ ਕਰਕੇ ਅਕਾਲ ਪੁਰਖ ਦੀ ਉਪਮਾ ਕਰਨੀ ਇਸ ਕਰਕੇ ਵਾਹਿਗੁਰੂ ਦੀ ਅਸੀਂ ਵਡਿਆਈ ਕਰਨੀ ਕਿਸੇ ਮਨੁੱਖ ਦਾ ਗੁਰੂ ਪਿਆਰਿਓ ਪਿਤਾ ਬਹਾਦਰ ਹੁੰਦਾ ਉਹ ਮਨੁੱਖ ਜਿਹੜਾ ਹੈ ਆਪਣੇ ਪਿਤਾ ਦੀ ਪਰੇ ਪੰਚਾਇਤ ਦੇ ਵਿੱਚ ਵਡਿਆਈ ਕਰਦਾ ਕਿ ਮੇਰਾ ਪਿਤਾ ਬਹੁਤ ਬਹਾਦਰ ਸੀ ਮੇਰਾ ਪਿਤਾ ਬਹੁਤ ਬਹਾਦਰ ਸੀ ਤੇ ਫਿਰ ਉਹ ਖੁਦ ਵੀ ਬਹਾਦਰ ਬਣਨ ਦਾ ਯਤਨ ਕਰਦਾ ਵੀ ਕਿਤੇ ਉੱਠ ਕੇ ਕੋਈ ਇਹ ਨਾ ਕਹਿ ਦੇ ਵੀ ਤੇਰਾ ਪਿਤਾ ਤਾਂ ਬਹਾਦਰ ਸੀ ਤੇ ਤੂੰ ਕਾਇਰ ਵੀ ਜੇ ਉਹਦੇ ਵਰਗਾ ਹੂ ਬਹੂ ਨਹੀਂ ਤੇ ਮਾੜਾ ਮੋਟਾ ਤਾਂ ਮੈਂ ਬਹਾਦਰੀ ਦਾ ਗੁਣ ਧਾਰਾ ਨਾ ਪੁੱਤਰ ਜਿਹੜਾ ਹੁੰਦਾ ਉਹ ਆਪਣੇ ਪਿਤਾ ਜਿਹਾ ਬਣਨ ਦਾ ਯਤਨ ਕਰਦਾ ਆਪਣੇ ਪਿਤਾ ਦੇ ਗੁਣਾਂ ਨੂੰ ਗਾ ਕੇ ਤੇ ਸਾਡਾ ਪਿਤਾ ਜਿਹੜਾ ਹੈ ਉਹ ਅਕਾਲ ਪੁਰਖ ਹੈ ਅਕਾਲ ਪੁਰਖ ਦੇ ਗੁਣ ਹੈ ਅਸੀਂ ਝੂਠੀ ਉਪਮਾ ਨਹੀਂ ਕਰਨੀ ਗੁਰੂ ਪਿਆਰਿਓ ਵਾਹਿਗੁਰੂ ਦੀ ਉਪਮਾ ਕੋਈ ਝੂਠੀ ਉਪਮਾ ਨਹੀਂ ਹੈ ਜੇ ਅਸੀਂ ਵਾਹਿਗੁਰੂ ਨੂੰ ਕਹਿੰਦੇ ਹਾਂ ਕਿ ਹੇ ਵਾਹਿਗੁਰੂ ਤੂੰ ਨਿਰਭਉ ਹੈ ਤੇ ਉਹ ਨਿਰਭਉ ਹੈ ਉਹਦੀ ਨਿਰਭੈਤਾ ਇਸ ਬ੍ਰਹਮਾਂਡ ਚ ਦਿਸਦੀ ਹੈ ਜੇ ਅਸੀਂ ਕਹਿੰਦੇ ਹਾਂ ਕਿ ਹੇ ਵਾਹਿਗੁਰੂ ਤੂੰ ਨਿਰਵੈਰ ਹੈ ਤੇ ਉਹ ਨਿਰਵੈਰ ਹੈ ਉਹਦੀ ਨਿਰਵੈਰਤਾ ਸਾਰੇ ਜਗਤ ਦੇ ਵਿੱਚ ਦਿਸਦੀ ਹੈ ਜੇ ਅਸੀਂ ਕਹਿੰਦੇ ਹਾਂ ਕਿ ਹੇ ਵਾਹਿਗੁਰੂ ਤੇਰਾ ਕੋਈ ਮੂਰਤ ਨਹੀਂ ਹੈ ਤੇ ਵਾਕਈ ਉਸ ਅਕਾਲ ਪੁਰਖ ਦੀ ਕੋਈ ਮੂਰਤ ਨਹੀਂ ਹੈ ਜੇ ਅਸੀਂ ਕਹਿੰਦੇ ਹੇ ਵਾਹਿਗੁਰੂ ਤੂੰ ਕਾਲ ਤੋਂ ਪਰੇ ਹੈ ਅਕਾਲ ਹੈ ਤੇ ਵਾਕਈ ਅਕਾਲ ਪੁਰਖ ਕਾਲ ਤੋਂ ਪਰੇ ਹੈ ਤਾਂ ਅਸੀਂ ਉਹਦੇ ਗੁਣ ਗਾਉਣੇ ਹੈ ਉਹਦੇ ਗੁਣ ਗਾਉਣਾ ਗੁਰੂ ਪਿਆਰੀਓ ਜਿਹੜਾ ਹੈ ਇਹ ਧਰਮ ਦੇ ਮਾਰਗ ਦੇ ਉੱਤੇ ਤੁਰਨਾ ਹੈ। ਜਦੋਂ ਕੋਈ ਮਨੁੱਖ ਧਰਮ ਦੇ ਮਾਰਗ ਦੇ ਉੱਤੇ ਚੱਲਦਾ ਹੈ ਨਾ ਗੁਰੂ ਪਿਆਰਿਓ, ਤੇ ਜਿਹੜੇ ਅਧਰਮ ਦੇ ਮਾਰਗ ਦੇ ਉੱਤੇ ਚੱਲਦੇ ਹੁੰਦੇ ਆ ਉਹ ਸੁਭਾਵਿਕ ਹੀ ਗੁਰੂ ਪਿਆਰਿਓ ਉਹਦੇ ਵਿਰੋਧੀ ਬਣ ਜਾਂਦੇ ਆ, ਉਹਦੇ ਵਿਰੋਧੀ ਬਣ ਜਾਂਦੇ ਆ। ਕਿਉਂਕਿ ਸੰਸਾਰ ਦੇ ਵਿੱਚ ਦੋ ਹੀ ਰਸਤੇ ਨੇ, ਇੱਕ ਧਰਮ ਦਾ ਮਾਰਗ ਹੈ, ਇੱਕ ਪਾਪ ਦਾ ਮਾਰਗ ਹੈ, ਅਧਰਮ ਦਾ ਮਾਰਗ ਹੈ, ਕੂੜ ਦਾ ਮਾਰਗ ਹੈ। ਜਿਹੜਾ ਧਰਮ ਦੇ ਮਾਰਗ ਤੇ ਚੱਲਦਾ ਹੈ ਗੁਰੂ ਪਿਆਰਿਓ, ਸੁਭਾਵਿਕ ਹੀ ਅਧਰਮ ਦੇ ਮਾਰਗ ਦੇ ਉੱਤੇ ਚੱਲਣ ਵਾਲੇ ਜਿਹੜੇ ਨੇ ਉਹਦੇ ਵੈਰੀ ਬਣ ਜਾਂਦੇ ਨੇ ਵੀ ਇਹ ਧਰਮ ਦੇ ਮਾਰਗ ਤੇ ਕਿਉਂ ਚੱਲ ਰਿਹਾ, ਇਹ ਧਰਮ ਦੇ ਮਾਰਗ ਤੇ ਕਿਉਂ ਚੱਲ ਰਿਹਾ, ਇਹ ਸਾਡੇ ਵਾਂਗ ਪਾਪ ਦੇ ਮਾਰਗ ਦੇ ਉੱਤੇ ਕਿਉਂ ਨਹੀਂ ਚੱਲਦਾ, ਕਿਉਂ ਨਹੀਂ ਚੱਲਦਾ ਸਾਡੇ ਵਾਂਗ ਪਾਪ ਦੇ ਮਾਰਗ। ਜਿਵੇਂ ਗੁਰੂ ਪਿਆਰਿਓ, ਮਨੁੱਖ ਦਾ ਸੁਭਾਅ ਹੈ ਨਾ, ਬੱਚਾ ਕੋਈ ਕਲਾਸ ਦੇ ਵਿੱਚ ਹੁਸ਼ਿਆਰ ਹੋਵੇ ਨਾ ਗੁਰੂ ਪਿਆਰਿਓ, ਪੜ੍ਹਾਈ ਦੇ ਵਿੱਚ ਪੜ੍ਹਨ ਦੇ ਵਿੱਚ ਪੂਰਾ ਨਿਪੁੰਨ ਹੋਵੇ, ਨਾਲ ਦੇ ਬੱਚੇ ਜਿਹੜੇ ਆ ਇਹ ਨੇ ਕਈ ਵਾਰੀ ਸੋਚਦੇ ਵੀ ਅਸੀਂ ਵੀ ਇਹਦੇ ਵਰਗੇ ਨਿਪੁੰਨ ਬਣੀਏ, ਇਹ ਸੋਚਦੇ ਆ ਵੀ ਇਹ ਵੀ ਸਾਡੇ ਵਰਗਾ ਹੋ ਜਾਏ ਫਿਰ ਸਾਨੂੰ ਤਸੱਲੀ ਮਿਲੇਗੀ, ਫਿਰ ਸਾਨੂੰ ਚੈਨ ਮਿਲੇਗਾ। ਇਹ ਵੀ ਸੋਚਦੇ ਵੀ ਅਸੀਂ ਵੀ ਇਹਦੇ ਵਰਗੇ ਬਣ ਜਾਈਏ, ਉਹ ਸੋਚਦੇ ਵੀ ਇਹ ਸਾਡੇ ਵਰਗਾ ਬਣ ਜਾਏ ਫਿਰ ਸਾਡੀ ਇੱਜ਼ਤ ਰਹੂਗੀ। ਨਹੀਂ ਤਾਂ ਸਾਡੇ ਮਾਂ ਬਾਪ ਨੇ ਇਹੋ ਹੀ ਕਹਿੰਦੇ ਰਹਿਣਾ ਵੀ ਉਹਨਾਂ ਦਾ ਜਵਾਕ ਬਹੁਤ ਹੁਸ਼ਿਆਰ ਹੈ ਤੇ ਤੂੰ ਕੀ ਕਰਨਾ, ਜੇ ਸਾਡੇ 50 ਨੰਬਰ ਆਏ ਤੇ ਇਹਦੇ ਵੀ 50 ਹੀ ਆਉਣ, ਜੇ ਸਾਡੇ 30 ਨੰਬਰ ਆਏ ਤੇ ਇਹਦੇ ਵੀ 30 ਆਉਣ, ਇਹ ਨਾ ਹੋਵੇ ਸਾਡੇ 30 ਆ ਜਾਣ ਤੇ ਇਹਦੇ 70 ਆ ਜਾਣ ਫਿਰ ਸਾਡੇ 70 ਪੈਣ। ਇਹ ਮਨੁੱਖ ਦਾ ਸੁਭਾਅ ਹੈ ਗੁਰੂ ਪਿਆਰਿਓ। ਤਾਂ ਜਿਹੜੇ ਧਰਮ ਦੇ ਮਾਰਗ ਦੇ ਉੱਤੇ ਤੁਰਦੇ ਆ ਨਾ ਗੁਰੂ ਪਿਆਰਿਓ, ਸੱਚ ਦੇ ਮਾਰਗ ਦੇ ਉੱਤੇ ਚੱਲਦੇ ਆ, ਕੂੜ ਦੇ ਮਾਰਗ ਦੇ ਉੱਤੇ ਚੱਲਣ ਵਾਲੇ, ਝੂਠ ਦੇ ਮਾਰਗ ਦੇ ਉੱਤੇ ਚੱਲਣ ਵਾਲੇ ਸੁਤੇ ਸਿੱਧੀ ਗੁਰੂ ਪਿਆਰਿਓ ਉਹਨਾਂ ਨੂੰ ਆਪਣਾ ਦੁਸ਼ਮਣ ਮੰਨਦੇ, ਸੁਤੇ ਸਿੱਧੀ ਐਵੇਂ ਦੁਸ਼ਮਣ ਬਣਾ ਲੈਂਦੇ ਤੇ ਫਿਰ ਉਹਨਾਂ ਨੂੰ ਕੂੜ ਦੇ ਮਾਰਗ ਦੇ ਉੱਤੇ ਲਿਆਉਣ ਵਾਸਤੇ ਯਤਨ ਵੀ ਕਰਦੇ। ਕਿਵੇਂ ਯਤਨ ਕਰਦੇ? ਉਹਨਾਂ ਨੂੰ ਗੁੰਮਰਾਹ ਕਰਦੇ ਆ ਗੁਰੂ ਪਿਆਰਿਓ। ਕਿਵੇਂ ਗੁੰਮਰਾਹ ਕਰਦੇ ਆ? ਕਹਿੰਦੇ ਜੀ ਆ ਜਿਹੜੇ ਰਾਹ ਤੇ ਤੁਸੀਂ ਚੱਲ ਰਹੇ ਹੋ ਇਹ ਤਾਂ ਰਾਹ ਜਾਂਦਾ ਹੀ ਨਹੀਂ ਹੈ ਮੰਜ਼ਿਲ ਤੇ ਤੁਹਾਡੀ, ਤੇ ਇਹ ਤਾਂ ਰਾਹ ਕੱਚਾ। ਦੇਖੋ ਆਪ ਕੱਚੇ ਰਾਹ ਤੇ ਚੱਲਦੇ ਹੁੰਦੇ ਆ, ਪੱਕੇ ਰਾਹ ਦੇ ਉੱਤੇ ਤੁਰਨ ਵਾਲੇ ਨੂੰ ਗੁੰਮਰਾਹ ਕਰਕੇ ਕਹਿੰਦੇ ਵੀ ਤੁਸੀਂ ਕੱਚੇ ਰਾਹ ਤੇ ਚੱਲ ਰਹੇ ਹੋ, ਤੁਸੀਂ ਕੱਚੇ ਰਾਹ ਤੇ ਚੱਲ ਰਹੇ ਹੋ। ਤੇ ਕਈ ਗੁਰੂ ਪਿਆਰੇ ਉਹ ਕੱਚੇ ਹੁੰਦੇ ਆ, ਜਿਹੜੇ ਕੱਚੇ ਹੁੰਦੇ ਆ ਨਾ ਉਹਨਾਂ ਕੋਲੇ ਜੇ 100 ਵਾਰ ਝੂਠ ਬੋਲੀਏ ਨਾ ਤੇ ਉਹ ਸੱਚ ਲੱਗਣ ਲੱਗ ਜਾਂਦਾ ਉਹਨਾਂ ਨੂੰ, ਕਿਤੇ ਸੱਚਾ ਹੀ ਨਾ ਹੋਵੇ ਯਾਰ, ਤੇ ਮਾਰਗ ਛੱਡ ਬਹਿੰਦੇ ਆ। ਪੱਕਾ ਮਾਰਗ ਛੱਡ ਕੇ ਕੱਚੇ ਮਾਰਗ ਦੇ ਉੱਤੇ ਆ ਜਾਂਦੇ ਆ। ਪਰ ਜਿਹੜੇ ਦ੍ਰਿੜਤਾ ਦੇ ਨਾਲ ਚੱਲਦੇ ਆ, ਜਿਹੜੇ ਭਰੋਸੇ ਨਾਲ ਚੱਲਦੇ ਆ, ਜਿਹੜੇ ਵਿਸ਼ਵਾਸ ਨਾਲ ਚੱਲਦੇ ਆ, ਉਹ ਗੁਰੂ ਪਿਆਰਿਓ ਫਿਰ ਕੂੜ ਦੇ ਮਾਰਗ ਦੇ ਉੱਤੇ ਚੱਲਣ ਵਾਲੇ ਉਹਦੀਆਂ ਗੱਲਾਂ ਦੀ ਪਰਵਾਹ ਨਹੀਂ ਕਰਦੇ, ਉਹ ਆਪਣਾ ਨਿਰੰਤਰ ਜਿਹੜਾ ਹੈ ਉਹ ਤੁਰੇ ਜਾਂਦੇ ਆ, ਤੁਰੇ ਜਾਂਦੇ ਆ, ਤੁਰੇ ਜਾਂਦੇ ਆ ਤੇ ਆਪਣੀ ਮੰਜ਼ਿਲ ਦੇ ਉੱਤੇ ਪਹੁੰਚ ਜਾਂਦੇ ਆ। ਧੰਨ ਗੁਰੂ ਰਾਮਦਾਸ ਮਹਾਰਾਜ ਗੁਰੂ ਪਿਆਰਿਓ ਦੂਜੀ ਪੰਕਤੀ ਚ ਕੀ ਕਹਿੰਦੇ ਆ, ਦੂਜੀ ਪੰਕਤੀ ਚ ਕਹਿੰਦੇ ਜੇ ਕੋਈ ਨਿੰਦ ਕਰੇ ਹਰ ਜਨ ਕੀ, ਜੇ ਕੋਈ ਨਿੰਦਾ ਕਰਦਾ ਹੈ ਕਿਹਦੀ ਨਿੰਦਿਆ ਕਰਦੇ, ਕਹਿੰਦੇ ਹਰ ਜਨ ਕੀ, ਵਾਹਿਗੁਰੂ ਦੇ ਭਗਤਾਂ ਦੀ। ਕਿਹੜੇ ਵਾਹਿਗੁਰੂ ਦੇ ਭਗਤਾਂ ਦੀ? ਰਾਮ ਨਾਮ ਗੁਣ ਗਾਵੇ ਜਿਹੜੇ ਵਾਹਿਗੁਰੂ ਦੇ ਗੁਣ ਗਾਉਂਦੇ। ਕੱਲੇ ਉਹ ਨਹੀਂ ਗੁਰੂ ਪਿਆਰੇ ਜਿਹੜੇ ਨਾਮ ਦੇ ਹੀ ਭਗਤ ਹੈ, ਜਿਹੜੇ ਵਾਕਈ ਗੁਰੂ ਪਿਆਰੇ ਵਾਹਿਗੁਰੂ ਦੇ ਗੁਣਾਂ ਨੂੰ ਗਾਉਂਦੇ ਆ, ਕਹਿੰਦੇ ਸੰਸਾਰ ਜੇ ਉਹਨਾਂ ਦੀ ਨਿੰਦਿਆ ਵੀ ਕਰਦਾ ਨਾ ਤੇ ਕਹਿੰਦੇ ਆਪਣਾ ਗੁਣ ਨਾ ਗਵਾਵੇ, ਉਹ ਆਪਦਾ ਗੁਣ ਨਹੀਂ ਗਵਾਉਂਦੇ, ਉਹ ਆਪਦਾ ਸੁਭਾਅ ਨਹੀਂ ਤਿਆਗਦੇ। ਕਿਹੜਾ ਸੁਭਾਅ ਨਹੀਂ ਤਿਆਗਦੇ, ਕਿਹੜਾ ਗੁਣ ਨਹੀਂ ਗਵਾਉਂਦੇ? ਵਾਹਿਗੁਰੂ ਦੀ ਬੰਦਗੀ ਕਰਨ ਵਾਲਾ, ਵਾਹਿਗੁਰੂ ਦੀ ਬੰਦਗੀ ਕਰਨ ਵਾਲਾ। ਜੇ ਕੋਈ ਗੁਰੂ ਪਿਆਰਿਓ ਸ਼ਰਾਬ ਤੋਂ ਨਸ਼ੇ ਤੋਂ ਰਹਿਤ ਹੋਵੇ ਤੇ ਉਹਨੂੰ ਗੁਰੂ ਪਿਆਰਿਓ ਉਹਦੇ ਦੋਸਤ ਮਿੱਤਰ ਜਿਹੜੇ ਹੈ ਉਹਨੂੰ ਕਹਿਣ ਵੀ ਪੀ ਲਾ ਥੋੜੀ ਜੀ, ਨਸ਼ਾ ਕਰ ਲਾ ਥੋੜਾ ਜਾ, ਤੂੰ ਤਾਂ ਆਏ, ਤੂੰ ਤਾਂ ਵਾਹ ਏ, ਤੂੰ ਤਾਂ ਆਏ, ਤੂੰ ਤਾਂ ਵਾਹ ਏ, ਤੇ ਗੁਰੂ ਪਿਆਰਿਓ ਜਿਹੜਾ ਦ੍ਰਿੜਤਾ ਦੇ ਨਾਲ ਪਹਿਰਾ ਦਿੰਦਾ ਨਾ ਆਪਣੇ ਇਸ ਗੁਰੂ ਪਿਆਰਿਓ ਸੋਚ ਦੇ ਉੱਤੇ ਕਿ ਮੈਂ ਨਸ਼ਾ ਨਹੀਂ ਕਰਨਾ, ਉਹ ਫਿਰ ਆਪਣੇ ਇਹੋ ਜਿਹੇ ਗੁਰੂ ਪਿਆਰਿਓ ਮਿੱਤਰਾਂ ਦੀ ਪਰਵਾਹ ਨਹੀਂ ਕਰਦਾ, ਨਾ ਉਹਨਾਂ ਦੇ ਬੋਲਾਂ ਦੀ ਪਰਵਾਹ ਕਰਦਾ, ਨਾ ਉਹਨਾਂ ਦੀ ਨਿੰਦਿਆ ਦੀ ਪਰਵਾਹ ਕਰਦਾ, ਨਾ ਉਹਨਾਂ ਦੀ ਉਪਮਾ ਦੀ ਪਰਵਾਹ ਕਰਦਾ, ਉਹ ਗੁਰੂ ਪਿਆਰਿਓ ਨਸ਼ੇ ਤੋਂ ਰਹਿਤ ਹੀ ਰਹਿੰਦਾ। ਤੇ ਜਿਹੜਾ ਕੱਚਾ ਪਿੱਲਾ ਹੁੰਦਾ ਗੁਰੂ ਪਿਆਰਿਓ ਡੋਲ ਜਾਂਦਾ, ਕੱਚਾ ਪਿੱਲਾ ਡੋਲ ਜਾਂਦਾ, ਡੋਲ ਕੇ ਗੁਰੂ ਪਿਆਰਿਓ ਫਿਰ ਨਸ਼ੇ ਪੱਤੇ ਦਾ ਧਾਰਨੀ ਬਣ ਜਾਂਦਾ। ਪਰ ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੇ ਉਹ ਆਪਦਾ ਸੁਭਾਅ ਨਹੀਂ ਤਿਆਗਦਾ ਗੁਰ ਪਿਆਰਿਓ। ਭਗਤ ਕਬੀਰ ਜੀ ਸੀ ਨਾ ਗੁਰ ਪਿਆਰਿਓ ਵੱਡੇ ਮਹਾਂਪੁਰਖ, ਉਹ ਬੰਦਗੀ ਕਰਦੇ ਸੀ। ਕੀ ਕਰਦੇ ਸੀ? ਬਨਾਰਸ ਦੇ ਵਿੱਚ ਉਹ ਬੰਦਗੀ ਕਰਦੇ ਸੀ। ਕਿਹਦੀ ਬੰਦਗੀ ਕਰਦੇ ਸੀ? ਉਹ ਬੰਦੇ ਦੀ ਬੰਦਗੀ ਨਹੀਂ ਕਰਦੇ ਸੀ, ਉਹ ਕਰਤਾਰ ਦੀ ਬੰਦਗੀ ਕਰਦੇ ਸੀ। ਜਿਹੜਾ ਕੋਈ ਕੋਲ ਆਉਂਦਾ ਉਹਨੂੰ ਬੰਦਗੀ ਕਰਨ ਦੀ ਸਿੱਖਿਆ ਦਿੰਦੇ ਸੀ, ਜੇ ਕੋਈ ਕੋਲ ਆ ਕੇ ਬੈਠਦਾ ਉਹਨੂੰ ਵਾਹਿਗੁਰੂ ਦੀ ਭਗਤੀ ਕਰਨ ਦੀ ਉਹ ਪ੍ਰੇਰਨਾ ਦਿੰਦੇ ਸੀ। ਤੇ ਕੁਝ ਜਿਹੜੇ ਉੱਚ ਜਾਤੀਏ ਲੋਕ ਸੀ ਨਾ ਗੁਰਪਿਆਰੇ, ਉਹ ਹੰਕਾਰ ਦੇ ਮਾਰੇ ਉਹਨਾਂ ਨੂੰ ਭਗਤ ਕਬੀਰ ਜੀ ਦਾ ਜਿਹੜਾ ਬੰਦਗੀ ਕਰਨਾ ਸੀ ਨਾ ਉਹ ਚੰਗਾ ਨਹੀਂ ਸੀ ਲੱਗਦਾ। ਕਿਉਂ ਚੰਗਾ ਨਹੀਂ ਸੀ ਲੱਗਦਾ? ਉਹ ਕਹਿੰਦੇ ਸਾਡੇ ਧਰਮ ਗ੍ਰੰਥਾਂ ਚ ਲਿਖਿਆ ਕਿ ਸ਼ੂਦਰ ਭਗਤੀ ਨਹੀਂ ਕਰ ਸਕਦਾ। ਸਾਡੇ ਧਰਮ ਗ੍ਰੰਥਾਂ ਚ ਲਿਖਿਆ ਕਿ ਸ਼ੂਦਰ ਭਗਤੀ ਨਹੀਂ ਕਰ ਸਕਦਾ, ਤੇ ਇਹ ਭਗਤੀ ਕਿਵੇਂ ਕਰ ਸਕਦੇ ਆ ਤਾਂ ਸ਼ੂਦਰ ਹੈ। ਇਸ ਕਰਕੇ ਗੁਰਪਿਆਰਿਓ ਜਿਹੜੇ ਉੱਥੇ ਉੱਚ ਜਾਤੀਏ ਹੰਕਾਰ ਦੇ ਧਾਰਨੀ ਲੋਕ ਸੀ ਨਾ, ਉਹ ਭਗਤ ਕਬੀਰ ਜੀ ਦੀ ਮੁਖਾਲਫਤ ਕਰਦੇ ਰਹਿੰਦੇ ਸੀ, ਵਿਰੋਧਤਾ ਕਰਦੇ ਰਹਿੰਦੇ ਸੀ, ਨਿੰਦਿਆ ਕਰਦੇ ਰਹਿੰਦੇ ਸੀ। ਔਰ ਭਗਤ ਕਬੀਰ ਜੀ ਨੂੰ ਗੁਰਪਿਆਰਿਓ ਚਲਦਿਆਂ ਚਲਦਿਆਂ ਡੇਗਣ ਦਾ ਯਤਨ ਬਹੁਤ ਕਰਦੇ ਸੀ, ਬੜੇ ਯਤਨ ਕੀਤੇ ਪਰ ਕਾਮਯਾਬ ਨਾ ਹੋਏ ਗੁਰਪਿਆਰਿਓ। ਇੱਕ ਮਹਾਤਮਾ ਤੋਂ ਭਗਤ ਕਬੀਰ ਜੀ ਦੇ ਜੀਵਨ ਦੇ ਨਾਲ ਸੰਬੰਧਿਤ ਇੱਕ ਘਟਨਾ ਸੁਣੀ ਗੁਰਪਿਆਰਿਓ। ਇੱਕ ਵਾਰੀ ਕਹਿੰਦੇ ਹੰਕਾਰ ਦੇ ਵਿੱਚ ਮੱਤੇ, ਕਾਹਦੇ ਹੰਕਾਰ ਦੇ ਵਿੱਚ ਮੱਤੇ? ਆਪਣੀ ਉੱਚੀ ਜਾਤੀ ਦੇ ਹੰਕਾਰ ਦੇ ਵਿੱਚ ਮੱਤੇ ਲੋਕਾਂ ਨੇ ਭਗਤ ਕਬੀਰ ਜੀ ਨੂੰ ਡੇਗਣ ਦਾ ਜਿਹੜਾ ਸੀ ਨਾ ਉਹ ਪ੍ਰੋਗਰਾਮ ਬਣਾ ਲਿਆ ਵੀ ਇਹਨਾਂ ਨੂੰ ਡੇਗੀਏ, ਕਿਵੇਂ ਡੇਗੀਏ, ਅਸੀਂ ਤਾਂ ਗੰਦੇ ਹਾਂ ਹੀ ਹਾਂ, ਇਹਨਾਂ ਨੂੰ ਗੰਦੇ ਕਰੀਏ। ਕਹਿੰਦੇ ਵੀ ਕਿਵੇਂ ਗੰਦੇ ਕਰ ਸਕਦੇ ਹਾਂ? ਕਹਿੰਦੇ ਇਉਂ ਕਰਦੇ ਹਾਂ, ਆਪਾਂ ਇਹਨਾਂ ਤੇ ਦੋਸ਼ ਲਾਉਣੇ, ਇਹਨਾਂ ਤੇ ਕੋਈ ਦੋਸ਼ ਲਾਉਣੇ ਆ, ਕਹਿੰਦੇ ਫੇਰ ਗੰਦੇ ਹੋਣਗੇ। ਪ੍ਰੋਗਰਾਮ ਬਣਾ ਲਿਆ। ਇੱਕ ਚੌਂਕ ਦੇ ਵਿੱਚ ਗੁਰਪਿਆਰਿਓ ਜਿੱਥੋਂ ਦੀ ਭਗਤ ਜੀ ਆਪਣੇ ਸ਼ਿਸ਼ਾਂ ਦੇ ਸਹਿਤ ਆਪਣੇ ਚੇਲਿਆਂ ਦੇ ਸਹਿਤ ਜਾਂਦੇ ਸੀ ਨਾ, ਲੰਘਦੇ ਸੀ, ਉਸ ਚੌਂਕ ਦੇ ਵਿੱਚ ਖੜ ਗਏ ਤੇ ਇੱਕ ਔਰਤ ਜਿਹੜੀ ਸੀ ਨਾ ਪੈਸੇ ਦੇ ਕੇ ਉਹ ਗੁਰਪਿਆਰਿਓ ਪ੍ਰੇਰ ਲਿਆਂਦੀ। ਉਹਨੂੰ ਕਿਹਾ ਵੀ ਜਦੋਂ ਭਗਤ ਜੀ ਲੰਘਣ ਲੱਗੇ ਨਾ ਤੇ ਤੂੰ ਕਹਿੰਦੇ ਰੌਲਾ ਪਾ ਦੇਣੇ ਵੀ ਇਹ ਭਗਤ ਕਬੀਰ ਜੀ ਜਿਹੜੇ ਨੇ ਇਹ ਮੇਰੇ ਨਾਲ ਜ਼ਬਰਦਸਤੀ ਕਰਦੇ। ਕਹਿੰਦੀ ਠੀਕ ਹੈ, ਪੈਸੇ ਲਏ। ਜਦੋਂ ਭਗਤ ਜੀ ਚੌਕ ਦੇ ਵਿੱਚੋਂ ਚੁਰਾਹੇ ਦੇ ਵਿੱਚੋਂ ਗੁਜ਼ਰਨ ਲੱਗੇ ਨਾ, ਕਹਿੰਦੇ ਉਸ ਔਰਤ ਨੇ ਰੌਲਾ ਪਾਤਾ, ਲੋਕ ਇਕੱਠੇ ਹੋ ਗਏ। ਕੀ ਹੋ ਗਿਆ ਭਾਈ? ਕਹਿੰਦੇ ਜੀ ਭਗਤ ਜੀ ਮੇਰੇ ਨਾਲ ਜ਼ਬਰਦਸਤੀ ਕਰਦੇ। ਲੋਕ ਕਹਿਣ ਲੱਗੇ ਕਮਾਲ ਹੋ ਗਈ, ਤੁਸੀਂ ਭਗਤੋਂ ਕਿ ਆਹ ਕੰਮ ਕਰਦੇ ਹੋ। ਇੱਥੋਂ ਤੱਕ ਕਿ ਜਿਹੜੇ ਨਾਲ ਚੇਲੇ ਬਾਲ ਕੇ ਸੀ ਨਾ ਗੁਰਪਿਆਰਿਓ, ਉਹ ਵੀ ਕਹਿਣ ਲੱਗ ਪਏ ਭਗਤ ਜੀ ਇਹ ਤਾਂ ਤੁਸੀਂ ਚੰਗਾ ਨਹੀਂ ਕੀਤਾ, ਤੇ ਭਗਤ ਕਬੀਰ ਜੀ ਦਾ ਸਾਥ ਛੱਡ ਕੇ ਤੁਰ ਪਏ। ਭਗਤ ਕਬੀਰ ਜੀ ਕਹਿੰਦੇ ਹੁਣ ਫਿਰ ਕੀ ਕਰਨਾ ਚਾਹੀਦਾ? ਤੇ ਉਹ ਜਿਹੜੇ ਜਾਤੀ ਅਭਿਮਾਨ ਦੇ ਵਿੱਚ ਮੱਤੇ ਲੋਕ ਸੀ ਨਾ, ਉਹ ਭਗਤ ਜੀ ਨੂੰ ਕਹਿਣ ਲੱਗੇ ਤੁਸੀਂ ਇਸ ਔਰਤ ਨਾਲ ਜ਼ਬਰਦਸਤੀ ਕੀਤੀ ਹੈ, ਇਸ ਔਰਤ ਨੂੰ ਹੁਣ ਪਤਨੀ ਬਣਾ ਕੇ ਘਰੇ ਰੱਖਣਾ ਪਊ। ਕਹਿੰਦੇ ਸਤ ਬਚਨ, ਚਲੋ ਭਾਈ। ਔਰਤ ਨੂੰ ਘਰੇ ਲੈ ਗਏ। ਜਦੋਂ ਘਰੇ ਲੈ ਗਏ ਤੇ ਫਿਰ ਘਰ ਦੇ ਵਿੱਚ ਜੋ ਰੁੱਖਾ ਮਿੱਸਾ ਬਣਾਇਆ ਸੀ ਭਗਤ ਕਬੀਰ ਜੀ ਦੀ ਪਤਨੀ ਨੇ ਉਸ ਔਰਤ ਦੇ ਅੱਗੇ ਰੱਖਤਾ। ਹੁਣ ਉਹ ਖਾਂਦੀ ਸੀ ਬਹੁਤ ਵਧੀਆ ਪਕਵਾਨ ਤੇ ਘਰ ਦੇ ਵਿੱਚੋਂ ਮਿਲਿਆ ਰੁੱਖਾ ਮਿੱਸਾ। ਪਤਨੀ ਵੀ ਬੜੀ ਸਹਿਜ ਵਾਲੀ ਭਗਤ ਜੀ ਸੀ, ਉਹਨੇ ਵੀ ਕੋਈ ਉਜ਼ਰ ਨਾ ਕੀਤਾ ਕਿ ਇਹ ਇਸਤਰੀ ਕੌਣ ਹੈ, ਕਿਵੇਂ ਆਈ ਹੈ। ਕਹਿੰਦੇ ਭਗਤ ਕਬੀਰ ਜੀ ਨੇ ਇਕਾਂਤ ਚ ਧੋ ਕੇ ਬੰਦਗੀ ਕੀਤੀ, ਭਗਤੀ ਕੀਤੀ, ਤੇ ਜਦੋਂ ਬੰਦਗੀ ਕਰਦਿਆਂ ਉਸ ਔਰਤ ਨੇ ਦੇਖਿਆ ਨਾ ਭਗਤ ਜੀ ਨੂੰ, ਕਹਿੰਦੇ ਬਹੁਤ ਪ੍ਰਭਾਵਿਤ ਹੋਈ ਵੀ ਮੈਂ ਇੱਕ ਰੱਬ ਦੇ ਬੰਦੇ ਦੇ ਨਾਲ ਦਗਾ ਕੀਤਾ। ਸਵੇਰ ਹੋਈ ਤੇ ਸਵੇਰ ਜਦੋਂ ਹੋਈ ਤੇ ਪੈਰ ਫੜ ਲਏ ਭਗਤ ਜੀ ਦੇ, ਕਹਿੰਦੇ ਜੀ ਮੈਨੂੰ ਮਾਫ਼ ਕਰਿਓ, ਮੈਂ ਤੁਹਾਡੇ ਤੇ ਗਲਤ ਦੋਸ਼ ਲਾਇਆ, ਮੈਨੂੰ ਫਲਾਨੇ ਫਲਾਨੇ ਪੰਡਿਆਂ ਨੇ ਪੈਸੇ ਦਿੱਤੇ ਸੀ ਤੁਹਾਡੇ ਤੇ ਦੋਸ਼ ਲਾਉਣ ਵਾਸਤੇ, ਮੈਨੂੰ ਦੱਸੋ ਹੁਣ ਕੀ ਹੁਕਮ ਹੈ। ਭਗਤ ਜੀ ਕਹਿੰਦੇ ਭਾਈ ਤੂੰ ਜਾਵੜਾ ਆਪਦੇ ਘਰੇ, ਚਲੀ ਜਾ ਆਪਦੇ ਘਰੇ। ਕਹਿੰਦੀ ਨਹੀਂ ਜੀ ਮੈਂ ਘਰੇ ਤਾਂ ਜਾਊਂਗੀ, ਪਰ ਮੈਂ ਉਸੇ ਚੁਰਾਹੇ ਦੇ ਵਿੱਚ ਖੜ ਕੇ ਮੈਂ ਲੋਕਾਂ ਨੂੰ ਦੱਸੂਗੀ ਜ਼ਰੂਰ ਬਈ ਮੇਰੇ ਵੱਲੋਂ ਭਗਤ ਜੀ ਦੇ ਉੱਤੇ ਜਿਹੜਾ ਦੋਸ਼ ਕੱਲ ਲਾਇਆ ਉਹ ਬਿਲਕੁਲ ਝੂਠਾ ਸੀ, ਮੈਨੂੰ ਤਾਂ ਇਹ ਜਾਤ ਅਭਿਮਾਨੀ ਲੋਕਾਂ ਨੇ ਪੈਸੇ ਦਿੱਤੇ ਸੀ ਦੋਸ਼ ਲਾਉਣ ਵਾਸਤੇ। ਭਗਤ ਜੀ ਕਹਿਣ ਲੱਗੇ ਇਹਦੀ ਕੋਈ ਜ਼ਰੂਰਤ ਨਹੀਂ ਹੈ ਬੀਬਾ। ਕਹਿੰਦੀ ਜੀ ਕਿਉਂ ਜ਼ਰੂਰਤ ਨਹੀਂ ਹੈ? ਤੁਹਾਡਾ ਨੁਕਸਾਨ ਬੜਾ ਹੋ ਗਿਆ। ਭਗਤ ਜੀ ਕਹਿੰਦੇ ਕੀ ਨੁਕਸਾਨ ਹੋ ਗਿਆ? ਕਹਿੰਦੇ ਜੀ ਤੁਹਾਡੇ ਚੇਲੇ ਭੱਜ ਗਏ ਤੁਹਾਡਾ ਸਾਥ ਛੱਡ ਕੇ। ਤਾਂ ਭਗਤ ਜੀ ਕਹਿਣ ਲੱਗੇ ਕਹਿੰਦੇ ਬੀਬਾ ਉਹ ਮੇਰੇ ਚੇਲੇ ਨਹੀਂ ਸੀ, ਉਹ ਤੇਰੇ ਚੇਲੇ ਸੀ। ਕਹਿੰਦੇ ਮੇਰੇ ਚੇਲੇ ਕਿਵੇਂ ਸੀ? ਕਹਿੰਦੇ ਤੇਰੇ ਚੇਲੇ ਇਸ ਕਰਕੇ ਸੀ ਕਿਉਂਕਿ ਉਹਨਾਂ ਨੇ ਤੇਰੇ ਲਫ਼ਜ਼ਾਂ ਦੇ ਉੱਤੇ ਇਤਬਾਰ ਕੀਤਾ। ਜੇ ਮੇਰੇ ਚੇਲੇ ਹੁੰਦੇ ਤੇ ਮੇਰੇ ਤੇ ਇਤਬਾਰ ਕਰਕੇ ਖੜੋਤੇ ਰਹਿੰਦੇ ਵੀ ਭਗਤ ਜੀ ਅਜਿਹਾ ਕਦੇ ਨਹੀਂ ਕਰ ਸਕਦੇ। ਉਹਨਾਂ ਨੇ ਤੇਰੀ ਗੱਲ ਮੰਨੀ, ਤੇਰੇ ਤੇ ਲਫ਼ਜ਼ਾਂ ਤੇ ਇਤਬਾਰ ਕੀਤਾ, ਇਸ ਕਰਕੇ ਉਹ ਤੇਰੇ ਚੇਲੇ ਸੀ, ਮੇਰੇ ਚੇਲੇ ਨਹੀਂ ਸੀ। ਕੋਈ ਜ਼ਰੂਰਤ ਨਹੀਂ ਹੈ, ਮੈਨੂੰ ਪਤਾ ਹੈ ਕਿ ਮੈਂ ਪਰਮੇਸ਼ਵਰ ਦੇ ਦਰ ਦੇ ਉੱਤੇ ਸੱਚਾ ਤੇ ਇਹਨਾਂ ਲੋਕਾਂ ਦੀ ਮੈਨੂੰ ਕੋਈ ਪਰਵਾਹ ਨਹੀਂ ਹੈ। ਇਹ ਲੋਕ ਜਿੰਨੇ ਮਰਜ਼ੀ ਦੋਸ਼ ਲਾਈ ਜਾਣ, ਜਿੰਨੇ ਮਰਜ਼ੀ ਪੰਡੀ ਜਾਣ, ਮੈਨੂੰ ਇਹਦੀ ਕੋਈ ਚਿੰਤਾ ਨਹੀਂ ਹੈ, ਕੋਈ ਪਰਵਾਹ ਨਹੀਂ ਹੈ। ਕਿਉਂਕਿ ਮੈਨੂੰ ਪਤਾ ਮੈਂ ਕੀ ਹਾਂ, ਮੇਰੇ ਕਰਤਾਰ ਨੂੰ ਪਤਾ, ਮੇਰੇ ਭਗਵਾਨ ਨੂੰ, ਮੇਰੇ ਪਰਮੇਸ਼ਵਰ ਨੂੰ ਪਤਾ ਮੈਂ ਕੀ ਹਾਂ। ਤਾਂ ਜਿਹੜਾ ਵਾਹਿਗੁਰੂ ਦਾ ਭਗਤ ਹੁੰਦਾ ਨਾ ਗੁਰੂ ਪਿਆਰੀ, ਉਹਦੀ ਨਿੰਦਿਆ ਵੀ ਬਹੁਤ ਹੁੰਦੀ ਹੈ, ਨਿੰਦਿਆ ਵੀ ਬਹੁਤ ਹੁੰਦੀ ਹੈ। ਜਿਹੜੀਆਂ ਕੌਮਾਂ ਨੂੰ ਕਹਿੰਦੇ ਖਤਮ ਕਰਨਾ ਨਾ, ਕਹਿੰਦੇ ਉਹਨਾਂ ਕੌਮਾਂ ਦੇ ਵਿਦਵਾਨਾਂ ਨੂੰ ਤੁਸੀਂ ਖਰੀਦ ਲਓ ਜੇ ਖਰੀਦੇ ਜਾ ਸਕਦੇ, ਜੇ ਨਹੀਂ ਖਰੀਦੇ ਜਾ ਸਕਦੇ ਫਿਰ ਪੁੱਠੀਆਂ ਸਿੱਧੀਆਂ ਗੱਲਾਂ ਕਰਕੇ ਉਹਨਾਂ ਵਿਦਵਾਨਾਂ ਨੂੰ ਉਹਨਾਂ ਦੀ ਕੌਮ ਦੇ ਵਿੱਚ ਹੀ ਬਦਨਾਮ ਕਰਨ ਦਾ ਯਤਨ ਕਰੋ, ਉਹਨਾਂ ਦੀ ਕੌਮ ਦੇ ਵਿੱਚ ਹੀ ਬਦਨਾਮ ਕਰ ਦਿਓ। ਕੌਮ ਖੁਦ ਕਹਿਣ ਲੱਗ ਜੇ ਕਿ ਇਹ ਤਾਂ ਮਾੜੇ ਬੰਦੇ ਬਹੁਤ ਹੈ, ਤਾਂ ਮਾੜੇ ਬੰਦੇ ਬਹੁਤ ਹੈ। ਕਹਿੰਦੇ ਜਦੋਂ ਕੌਮ ਦੇ ਵਿੱਚ ਬਦਨਾਮ ਹੋ ਗਏ ਨਾ, ਤੇ ਫਿਰ ਉਹ ਕੌਮ ਦਾ ਪ੍ਰਚਾਰ ਨਹੀਂ ਕਰਨਗੇ, ਤੇ ਜੇ ਪ੍ਰਚਾਰ ਨਹੀਂ ਕਰਨਗੇ ਤੇ ਕੌਮ ਦੀ ਉੱਨਤੀ ਨਹੀਂ ਹੋਊਗੀ, ਤੇ ਜਿਹੜੀ ਕੌਮ ਦੀ ਉੱਨਤੀ ਨਹੀਂ ਹੋਊਗੀ ਉਹ ਕੌਮ ਖਤਮ ਹੋ ਜਾਊਗੀ। ਤੇ ਜੇ ਕਹਿੰਦੇ ਪ੍ਰਚਾਰ ਕਰਨ ਦੇ ਨਾਲ ਵੀ ਉਹ ਬਦਨਾਮ ਨਾ ਹੋਏ, ਫਿਰ ਕਹਿੰਦੇ ਉਹਨਾਂ ਦਾ ਕਤਲ ਕਰ ਦਿਓ, ਫਿਰ ਉਹਨਾਂ ਨੂੰ ਮਾਰ ਦਿਓ, ਜਾਂ ਤਾਂ ਖਰੀਦ ਲਓ, ਜਵਾਨ ਖਰੀਦ ਲਓ ਜੇ ਉਹ ਬੋਲ ਕੇ ਪ੍ਰਚਾਰ ਕਰਦੇ, ਜੇ ਉਹ ਲਿਖ ਕੇ ਪ੍ਰਚਾਰ ਕਰਦੇ ਤੇ ਕਲਮ ਖਰੀਦ ਲਓ। ਜੇ ਉਹਨਾਂ ਦੀ ਜਵਾਨ ਨਹੀਂ ਖਰੀਦੀ ਜਾ ਸਕਦੀ, ਜੇ ਉਹਨਾਂ ਦੀ ਕਲਮ ਨਹੀਂ ਖਰੀਦੀ ਜਾ ਸਕਦੀ, ਫਿਰ ਕਹਿੰਦੀ ਉਹਨਾਂ ਨੂੰ ਉਹਨਾਂ ਦੀ ਕੌਮ ਦੇ ਵਿੱਚ ਬਦਨਾਮ ਕਰੋ ਝੂਠੇ ਸੱਚੇ ਦੋਸ਼ ਲਾ ਕੇ। ਜੇ ਬਦਨਾਮ ਹੋਇਆ ਵੀ ਕਹਿੰਦੇ ਫਿਰ ਵੀ ਕਹਿੰਦੇ ਉਹ ਕੌਮ ਦੇ ਵਿੱਚ ਚਾਨਣ ਦੀ ਤਰ੍ਹਾਂ ਚਮਕਦੇ ਨੇ, ਸੂਰਜ ਦੀ ਤਰ੍ਹਾਂ ਚਮਕਦੇ ਨੇ, ਫਿਰ ਕਹਿੰਦੇ ਉਹਨਾਂ ਨੂੰ ਮਾਰ ਦਿਓ, ਫਿਰ ਉਹਨਾਂ ਨੂੰ ਕਤਲ ਕਰ ਦਿਓ ਜੇ ਕਿਸੇ ਕੌਮ ਨੂੰ ਮਾਰਨਾ। ਪਰ ਜਿਹੜੇ ਵਾਹਿਗੁਰੂ ਦੇ ਭਗਤ ਹੈ, ਪਰਮੇਸ਼ਵਰ ਦੇ ਜਿਹੜੇ ਗੁਰ ਪਿਆਰੇ ਗੁਣਗਾਨ ਕਰਨ ਵਾਲੇ ਹੈ, ਉਹ ਕਦੇ ਵੀ ਇਹਨਾਂ ਗੱਲਾਂ ਦੀ ਚਿੰਤਾ ਨਹੀਂ ਕਰਦੇ। ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਹਰ ਜਨ ਰਾਮ ਨਾਮ ਗੁਣ ਗਾਵੇ। ਵਾਹਿਗੁਰੂ ਦੇ ਜਿਹੜੇ ਸੇਵਕ ਹੁੰਦੇ ਆ ਨਾ, ਉਹ ਵਾਹਿਗੁਰੂ ਦੇ ਗੁਣ ਗਾਉਂਦੇ ਆ, ਤੇ ਵਾਹਿਗੁਰੂ ਦੇ ਗੁਣ ਗਾਉਂਦਿਆਂ ਦੀ ਜੇ ਕੋਈ ਨਿੰਦ ਕਰੇ ਹਰ ਜਨ ਕੀ, ਜੇ ਕੋਈ ਵਾਹਿਗੁਰੂ ਦੇ ਜਨਾਂ ਦੀ ਨਿੰਦਿਆ ਕਰਦਾ, ਕਹਿੰਦੇ ਆਪਣਾ ਗੁਣ ਨਾ ਗਵਾਵੇ, ਤਾਂ ਉਹ ਪਰਮਾਤਮਾ ਦੇ ਭਗਤ ਆਪਦਾ ਗੁਣ ਨਹੀਂ ਗਵਾਉਂਦੇ, ਆਪਦਾ ਬੰਦਗੀ ਕਰਨ ਵਾਲਾ ਸੁਭਾਅ ਨਹੀਂ ਤਿਆਗਦੇ। ਉਹ ਨਿਰੰਤਰ ਸੱਚ ਦੇ ਮਾਰਗ ਦੇ ਉੱਤੇ ਤੁਰੇ ਜਾਂਦੇ ਆ। ਕੋਈ ਉਪਮਾ ਕਰੇ ਉਹਨਾਂ ਨੂੰ ਤਾਂ ਨਹੀਂ ਗੁਰੂ ਪਿਆਰੀ ਕੋਈ ਫਿਕਰ, ਕੋਈ ਨਿੰਦਿਆ ਕਰੇ ਉਹਨਾਂ ਨੂੰ ਤਾਂ ਨਹੀਂ ਕੋਈ ਫਿਕਰ। ਅਸੀਂ ਸੰਸਾਰੀ ਲੋਕ ਤਾਂ ਜੇ ਕੋਈ ਉਪਮਾ ਕਰਦਾ ਤੇ ਖੁਸ਼ ਹੋ ਜਾਂਦੇ ਹਾਂ, ਜੇ ਕੋਈ ਨਿੰਦਿਆ ਕਰਦਾ ਤੇ ਪਰੇਸ਼ਾਨ ਹੋ ਜਾਂਦੇ ਹਾਂ। ਪਰ ਜਿਹੜੇ ਧਰਮ ਦੇ ਮਾਰਗ ਤੇ ਵਾਹਿਗੁਰੂ ਦੇ ਗੁਣ ਗਾਉਂਦੇ ਤੁਰਦੇ ਆ ਨਾ ਗੁਰ ਪਿਆਰਿਓ, ਉਹਨਾਂ ਨੂੰ ਉਸਤਤ ਨਾਲ ਵੀ ਕੋਈ ਫਰਕ ਨਹੀਂ ਪੈਂਦਾ, ਉਹਨਾਂ ਨੂੰ ਨਿੰਦਿਆ ਨਾਲ ਵੀ ਕੋਈ ਫਰਕ ਨਹੀਂ ਪੈਂਦਾ। ਇਸੇ ਕਰਕੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿੰਦੇ ਉਸਤਤ ਨਿੰਦਾ ਦੋ ਵਿਵਰਜਤ। ਭਾਈ ਦੋਨੇ ਨਹੀਂ ਚਾਹੀਦੀਆਂ, ਨਾ ਉਪਮਾ ਚਾਹੀਦੀ ਹੈ ਨਾ ਨਿੰਦਿਆ ਚਾਹੀਦੀ ਹੈ। ਇਹ ਧੰਨ ਗੁਰੂ ਰਾਮਦਾਸ ਮਹਾਰਾਜ ਗੁਰ ਪਿਆਰੇ ਸਾਨੂੰ ਇਸ ਪਾਵਨ ਸ਼ਬਦ ਦੀ ਰਹਾਉ ਦੀ ਪੰਕਤੀ ਦੇ ਵਿੱਚ ਸਿੱਖਿਆ ਦੇ ਰਹੇ ਨੇ। ਅੱਗੇ ਦੱਸਦੇ ਨੇ
ਰਹਾਉ ਜੋ ਕੁਛ ਕਰੇ ਸੋ ਆਪੇ ਸਵਾਮੀ, ਹਰ ਆਪੇ ਕਾਰ ਕਮਾਵੇ।
ਗੁਰ ਪਿਆਰਿਓ, ਜਿਹੜੇ ਵਾਹਿਗੁਰੂ ਦੇ ਭਗਤ ਹੁੰਦੇ ਆ ਨਾ, ਉਹਨਾਂ ਨੂੰ ਭਰੋਸਾ ਅਕਾਲ ਪੁਰਖ ਤੇ ਇੰਨਾ ਜ਼ਿਆਦਾ ਹੁੰਦਾ, ਉਹ ਇਹ ਸਮਝਦੇ ਨੇ ਕਿ ਜੋ ਕੁਛ ਕਰੇ ਸੋ ਆਪੇ ਸਵਾਮੀ, ਜੋ ਵੀ ਕੁਝ ਕਰਦਾ ਨਾ ਉਹ ਮਾਲਕ ਆਪ ਕਰਦਾ ਹੈ, ਹਰ ਆਪੇ ਕਾਰ ਕਮਾਵੇ। ਤੇ ਵਾਹਿਗੁਰੂ ਆਪ ਹੀ ਸਾਰੇ ਸੰਸਾਰ ਦੀ ਕਾਰ ਕਰ ਰਿਹਾ, ਸਾਰੇ ਸੰਸਾਰ ਦੀ ਕਾਰ ਕਰ ਰਿਹਾ। ਇਸ ਜਗਤ ਵਿੱਚ ਐਸੇ ਵੀ ਲੋਕ ਨੇ ਗੁਰੂ ਪਿਆਰਿਓ, ਕਈਆਂ ਨੂੰ ਕੋਈ ਡਿਊਟੀ ਮਿਲੀ ਹੈ, ਕਈਆਂ ਨੂੰ ਕੋਈ ਡਿਊਟੀ ਮਿਲੀ ਹੈ, ਕੋਈ ਖੇਤੀਬਾੜੀ ਕਰਨ ਦੀ ਗੁਰੂ ਪਿਆਰਿਓ ਡਿਊਟੀ ਕਰ ਰਹੇ ਹੈ, ਕੋਈ ਵਪਾਰ ਕਰਨ ਦੀ ਡਿਊਟੀ ਕਰ ਰਿਹਾ। ਡਿਊਟੀ ਦਾ ਮਤਲਬ ਫਰਜ਼ ਵੀ ਹੁੰਦਾ ਗੁਰੂ ਪਿਆਰਿਓ। ਕੋਈ ਖੇਤੀਬਾੜੀ ਕਰਕੇ ਆਪਣੇ ਉਦਰਪੁਰ ਨੇ, ਕੋਈ ਵਪਾਰ ਕਰਕੇ ਆਪਣੇ ਉਦਰਪੁਰ ਨੇ ਗੁਰੂ ਪਿਆਰਿਓ ਕਰ ਰਿਹਾ। कोई दुकानदारी करी जांदा, कोई नौकरी करी जांदा गुरु प्यारियो, कोई सफाई करदा पिया, कोई गुरु प्यारियो कोई ड्राइविंग करदा पिया, कोई कुछ करदा पिया, कोई कुछ करदा पिया। ਇਹ ਸਭ ਦੇ ਅੰਦਰ ਅਕਾਲ ਪੁਰਖ ਹੈ। ਜਿਵੇਂ ਜਿਵੇਂ ਅਕਾਲ ਪੁਰਖ ਨੇ ਜਿਸ ਜਿਸ ਨੂੰ ਜਿਹੋ ਜਿਹੀ ਸਮਰੱਥਾ ਦਿੱਤੀ ਹੈ ਉਹ ਗੁਰੂ ਪਿਆਰੀ ਕਾਰਜ ਕਰ ਰਿਹਾ। ਪਰ ਕੌਣ ਸਮਝਦਾ? ਜਿਹੜਾ ਵਾਹਿਗੁਰੂ ਦਾ ਭਗਤ ਹੁੰਦਾ। ਜਿਨ੍ਹਾਂ ਨੂੰ ਗੁਰੂ ਪਿਆਰੀ ਮਹਾਰਾਜ ਅਕਾਲ ਪੁਰਖ ਨੇ ਨਿੰਦਿਆ ਕਰਨ ਤੇ ਲਾਇਆ ਉਹ ਨਿੰਦਿਆ ਕਰੀ ਜਾਂਦੇ। ਜਿਹੜੇ ਵਾਹਿਗੁਰੂ ਦੇ ਸਰਾਪੇ ਨੇ, ਵਾਹਿਗੁਰੂ ਦੇ ਫਟਕਾਰੇ ਨੇ, ਵਾਹਿਗੁਰੂ ਨੇ ਉਨ੍ਹਾਂ ਨੂੰ ਨਿੰਦਿਆ ਕਰਨ ਤੇ ਲਾ ਰੱਖਿਆ ਵੀ ਤੁਸੀਂ ਨਿੰਦਿਆ ਹੀ ਕਰੀ ਜਾਓ ਕਿਉਂਕਿ ਤੁਸੀਂ ਫਟਕਾਰੇ ਲੋਕ ਹੋ, ਤੁਸੀਂ ਫਟਕਾਰੇ ਲੋਕ ਹੋ। ਜਿਹੜੇ ਫਟਕਾਰੇ ਲੋਕ ਹੈ ਗੁਰੂ ਪਿਆਰਿਓ, ਉਹਨਾਂ ਦਾ ਕੰਮ ਹੈ ਨਿੰਦਿਆ ਕਰਨਾ, ਉਹ ਨਿੰਦਿਆ ਕਰੀ ਜਾ ਰਹੇ। ਤੇ ਜਿਹੜੇ ਵਾਹਿਗੁਰੂ ਦੇ ਭਗਤ ਹੈ ਨਾ ਗੁਰੂ ਪਿਆਰਿਓ, ਉਹ ਪਰਵਾਹ ਨਹੀਂ ਕਰਦੇ। ਉਹ ਕਹਿੰਦੇ ਕੋਈ ਗੱਲ ਨੀ, ਇਹ ਵੀ ਪ੍ਰਮਾਤਮਾ ਨੇ ਆਹਰੇ ਲਾਏ ਹੋਏ ਆ, ਫਟਕਾਰੇ ਹੋਏ ਲੋਕ ਹੈ, ਆਹਰੇ ਲਾਏ ਹੋਏ ਆ, ਲੱਗੇ ਪਏ। ਜੋ ਕਿਛ ਕਰੇ ਸੋ ਆਪੇ ਸਵਾਮੀ, ਹਰ ਆਪੇ ਕਾਰ ਕਮਾਵੇ। ਆਪ ਹੀ ਅਕਾਲ ਪੁਰਖ ਸਾਰੇ ਜਗਤ ਦੀ ਕਾਰ ਕਰ ਰਿਹਾ ਗੁਰੂ ਪਿਆਰਿਓ, ਸਾਰੇ ਸੰਸਾਰ ਦੀ ਕਾਰ ਕਰ ਰਿਹਾ, ਸਾਰੇ ਸੰਸਾਰ ਦੀ ਕਾਰ। ਜਿਵੇਂ ਗੁਰੂ ਪਿਆਰਿਓ ਕੋਈ ਅਪਰਾਧ ਕਰ ਦਿੰਦੇ ਨਾ, ਉਹਨੂੰ ਜੇਲ੍ਹ ਦੇ ਵਿੱਚ ਬੰਦ ਕਰ ਦਿੰਦਾ। ਜੇਲ੍ਹ ਦੇ ਵਿੱਚ ਜਦੋਂ ਬੰਦ ਕਰ ਦਿੰਦਾ ਨਾ ਗੁਰੂ ਪਿਆਰਿਓ ਉਹਨੂੰ ਕਾਨੂੰਨ, ਤੇ ਫਿਰ ਜਿਹੜਾ ਜੇਲ੍ਹ ਦਾ ਮੁਖੀ ਹੁੰਦਾ ਨਾ ਜੇਲਰ, ਉਹ ਫਿਰ ਕੈਦੀਆਂ ਦੇ ਕੰਮ ਲੈਂਦਾ, ਕਿਸੇ ਤੋਂ ਗੁਰੂ ਪਿਆਰਿਓ ਗੰਦਗੀ ਸਾਫ਼ ਕਰਾਉਂਦਾ, ਕਿਸੇ ਤੋਂ ਰੋਟੀਆਂ ਪਕਵਾ ਲੈਂਦਾ, ਕਿਸੇ ਤੋਂ ਪਹਿਰੇਦਾਰੀ ਕਰਵਾ ਲੈਂਦਾ, ਕਿਸੇ ਤੋਂ ਫਾਈਲਾਂ ਫੁੱਲਾਂ ਇੱਧਰ ਉੱਧਰ ਦਫ਼ਤਰ ਦੇ ਕੰਮ ਕਰਵਾ ਲੈਂਦਾ, ਉਹ ਕੰਮ ਕਰਾਉਂਦਾ। ਜਿਹੋ ਜਿਹੀ ਗੁਰੂ ਪਿਆਰਿਓ ਕਿਸੇ ਦੀ ਯੋਗਤਾ ਹੁੰਦੀ ਹੈ ਉਹੋ ਜਿਹੇ ਕੰਮ ਕਰਵਾਉਂਦਾ ਰਹਿੰਦਾ। ਤਾਂ ਇਵੇਂ ਕਰਤਾਰ ਜਿਹੜਾ ਪਰਮੇਸ਼ਵਰ ਜਿਹੜਾ ਗੁਰੂ ਪਿਆਰਿਓ, ਉਹ ਜਗਤ ਦੇ ਜੀਵਾਂ ਤੋਂ ਕਾਰ ਕਰਾ ਰਿਹਾ। ਪਰਮੇਸ਼ਵਰ ਦੇ ਭਗਤ ਜਿਹੜੇ ਨੇ ਉਹ ਸਮਝਦੇ ਨੇ ਕਿ ਸੰਸਾਰ ਦੀ ਹਰ ਖੇਡ ਜਿਹੜੀ ਹੈ ਇਹ ਕਰਤਾਰ ਦੇ ਹੱਥ ਹੈ, ਇਹ ਪਰਮੇਸ਼ਵਰ ਦੇ ਹੱਥ ਹੈ।
ਹਰ ਆਪੇ ਹੀ ਮਤ ਦੇਵੈ ਸਵਾਮੀ, ਹਰ ਆਪੇ ਬੋਲ ਬੁਲਾਵੈ।
ਦੇਖੋ ਗੁਰੂ ਪਿਆਰਿਓ, ਇਹ ਸੰਸਾਰ ਹੈ, ਇਸ ਸੰਸਾਰ ਦੇ ਵਿੱਚ ਸਭ ਨੂੰ ਇੱਕੋ ਜਿਹੀ ਅਕਲ ਨਹੀਂ ਹੈ, ਇੱਕੋ ਜਿਹੀ ਮਤ ਨਹੀਂ ਹੈ ਗੁਰੂ ਪਿਆਰਿਓ। ਕਿਸੇ ਨੂੰ ਥੋੜੀ ਮਤ ਹੈ, ਕਿਸੇ ਨੂੰ ਜ਼ਿਆਦਾ ਮਤ ਹੈ, ਕਿਸੇ ਨੂੰ ਬਹੁਤ ਜ਼ਿਆਦਾ ਮਤ ਹੈ, ਕਿਸੇ ਨੂੰ ਬਹੁਤ ਘੱਟ ਮਤ ਹੈ, ਅਕਲ ਹੈ। ਹੁਣ ਇਹ ਜਿਹੜੀ ਅਕਲ ਹੈ ਗੁਰੂ ਪਿਆਰਿਓ, ਜੇ ਆਪਦੀ ਤਾਕਤ ਆਪਦੀ ਸਮਰੱਥਾ ਨਾਲ ਮਿਲਦੀ ਹੁੰਦੀ ਤੇ ਸਾਰੇ ਅਕਲਵਾਨ ਹੋਣੇ ਸੀ। ਕਿਹੜਾ ਗੁਰੂ ਪਿਆਰਿਓ ਬੰਦਾ ਜਿਹੜਾ ਚਾਹੁੰਦਾ ਕਿ ਮੈਂ ਘੱਟ ਅਕਲ ਵਾਲਾ ਹੋਵਾਂ? ਸੰਸਾਰ ਦੇ ਵਿੱਚ ਕੋਈ ਹੈ ਬੰਦਾ ਗੁਰੂ ਪਿਆਰਿਓ ਜਿਹੜਾ ਇਹ ਚਾਹੁੰਦਾ ਹੋਵੇ ਕਿ ਮੈਂ ਘੱਟ ਅਕਲ ਵਾਲਾ ਹੋਵਾਂ, ਮੈਂ ਵੱਧ ਅਕਲ ਵਾਲਾ ਹੋਵਾਂ? ਸੰਸਾਰ ਦੇ ਵਿੱਚ ਕੋਈ ਬੰਦਾ ਹੈ ਗੁਰੂ ਪਿਆਰਿਓ ਜਿਹੜਾ ਇਹ ਨਾ ਚਾਹੁੰਦਾ ਹੋਵੇ ਕਿ ਮੇਰੇ ਕੋਲੇ ਧਨ ਦੌਲਤ ਨਾ ਹੋਵੇ, ਮੈਂ ਰਾਜਾ ਨਾ ਹੋਵਾਂ? ਪਰ ਸੰਸਾਰ ਦੇ ਵਿੱਚ ਕਿਤੇ ਸਾਰੇ ਲੋਕ ਧਨਵਾਨ ਹੈ ਗੁਰੂ ਪਿਆਰਿਓ, ਸਾਰੇ ਲੋਕ ਰਾਜੇ ਨੇ। ਕਿਹੜਾ ਬੰਦਾ ਗੁਰੂ ਪਿਆਰਿਓ ਜਿਹੜਾ ਨਹੀਂ ਚਾਹੁੰਦਾ ਕਿ ਮੈਂ ਮੁੱਖ ਮੰਤਰੀ ਨਾ ਹੋਵਾਂ ਪਰ ਸਾਰੇ ਮੁੱਖ ਮੰਤਰੀ ਨੇ? ਇਹ ਗੁਰੂ ਪਿਆਰਿਓ ਅਕਾਲ ਪੁਰਖ ਪਰਮੇਸ਼ਵਰ ਦੇ ਹੁਕਮ ਚੁੰਦਾ ਹੈ, ਪਰਮੇਸ਼ਵਰ ਦੇ ਹੁਕਮ ਚੁੰਦਾ ਹੈ ਗੁਰੂ ਪਿਆਰਿਓ। ਬੰਦੇ ਦੇ ਵੱਸ ਕੁਝ ਨਹੀਂ ਹੈ, ਜਾ ਕੇ ਨਾ ਬੰਦੇ ਦੇ ਵੱਸ ਹੈ ਗੁਰੂ ਪਿਆਰਿਓ, ਬੰਦੇ ਦੇ ਵੱਸ ਕੁਝ ਨਹੀਂ ਹੈ। ਬੰਦਾ ਯਤਨ ਕਰਦਾ ਪਰ ਉਹਦੇ ਯਤਨ ਕਾਮਯਾਬ ਉਦੋਂ ਹੁੰਦੇ ਆ ਗੁਰੂ ਪਿਆਰਿਓ ਜਦੋਂ ਕਰਤਾਰ ਦੀ ਨਜ਼ਰ ਸਵੱਲੀ ਹੁੰਦੀ ਹੈ। ਅਸੀਂ ਪਤਾ ਕੀ ਕਹਿੰਦੇ, ਅਸੀਂ ਕਹਿੰਦੇ ਜੀ ਫਲਾਨਾ ਬੰਦਾ ਜਿਹੜਾ ਨਾ ਇਹ ਸਾਈਕਲ ਚਲਾਉਂਦਾ ਹੁੰਦਾ, ਸਾਈਕਲ ਦੇ ਉੱਤੇ ਸਬਜ਼ੀ ਵੇਚਦਾ ਹੁੰਦਾ ਸੀ, ਅੱਜ ਕਰੋੜਾਂ ਅਰਬਾਂ ਖਰਬਾਂ ਰੁਪਈਆਂ ਦਾ ਮਾਲਕ ਹੈ। ਹੁਣ ਗੁਰੂ ਪਿਆਰਿਓ ਸਾਈਕਲਾਂ ਦੇ ਉੱਤੇ ਤਾਂ ਅੱਜ ਵੀ ਹਜ਼ਾਰਾਂ ਬੰਦੇ ਸਬਜ਼ੀ ਵੇਚ ਰਹੇ, ਉਹ ਤਾਂ ਅਰਬਾਂ ਖਰਬਾਂ ਦੇ ਮਾਲਕ ਬਣੇ ਨੀ, ਇੱਕ ਬੰਦਾ ਕਿਉਂ ਬਣ ਗਿਆ, ਇੱਕ ਬੰਦਾ ਹੀ ਕਿਉਂ ਬਣ ਗਿਆ? ਅਸੀਂ ਕਹਿੰਦੇ ਸੀ ਫਲਾਨਾ ਬੰਦਾ ਦਿਹਾੜੀ ਕਰਦਾ ਹੁੰਦਾ ਸੀ, ਮਜ਼ਦੂਰੀ ਕਰਦਾ ਹੁੰਦਾ ਸੀ, ਅੱਜ ਦੇਖ ਲਓ ਕਹਿੰਦੇ ਕਿੰਨਾ ਖੁਸ਼ਹਾਲ ਹੈ, ਕਿੰਨਾ ਉਹਦਾ ਇਹ ਕੋਲੇ ਕਿੰਨੀਆਂ ਜ਼ਮੀਨਾਂ ਜਾਇਦਾਦਾਂ, ਕਿੰਨੀਆਂ ਪ੍ਰਾਪਰਟੀਆਂ, ਲੱਖਾਂ ਬੰਦਾ ਦਿਹਾੜੀ ਕਰ ਰਿਹਾ ਗੁਰੂ ਪਿਆਰੀ, ਲੇਕਿਨ ਉਹ ਨੀ ਲੱਖਾਂ ਅਰਬਾਂ ਖਰਬਾਂ ਦੀਆਂ ਜਾਇਦਾਦਾਂ ਦੇ ਮਾਲਕ ਬਣ ਜਾਂਦੇ। ਇਹ ਫਲਾਨਾ ਜੀ ਨਸ਼ਾ ਕਰਦਾ ਹੁੰਦਾ ਸੀ, ਐਂ ਕਰਦਾ ਹੁੰਦਾ ਸੀ, ਬੜਾ ਮਾੜਾ ਸੀ, ਲੇਕਿਨ ਗੁਰਦੁਆਰਾ ਸਾਹਿਬ ਆਉਣ ਲੱਗਿਆ, ਦੇਖ ਲਓ ਐਸਾ ਜੀਵਨ ਪਲਟਿਆ, ਅੱਜ ਪਰਮਾਤਮਾ ਦਾ ਭਗਤ ਹੈ, ਬੰਦਗੀ ਹੈ, ਸਾਧੂ ਹੋ ਗਿਆ, ਰੱਬ ਦਾ, ਰੱਬ ਦਾ ਸਾਧੂ ਹੋ ਗਿਆ। ਤਾਂ ਇਹ ਜੀਵਨ ਤਬਦੀਲੀ ਗੁਰੂ ਪਿਆਰਿਓ ਅਕਾਲ ਪੁਰਖ ਦੇ ਹੁਕਮ ਚ ਆਉਂਦੀ ਹੈ, ਵਾਹਿਗੁਰੂ ਦੇ ਹੁਕਮ ਚ। جہے واحگرو کے حکم چ تبدیلی آدی نا اس واحگرو کا احسان مند ہونا چاہیے اس واحگرو کے جڑے نا سیمت بن کے سنسار گر پیاری وچرنا چاہیے تن گرو رام داس مہاراج کہندے ہر آپ ہی مت دے سوامی جی اکل دینا نا تو وہ اکال پورکھ دینا گر پیاری پرمیشور دینا ہوں جی ایک گر پیاری پھر سوال پیدا ہوں بھی کی اکال پورکھ پکھ پات کرد کسی نو گٹ دیتی اکل کسی نو ود دیتی ہوں اتنے پرشاد ورتنا گرو پیاریوں جی پرشاد ورتاؤ والا کسی نو گٹ پرشاد دے دے کسی نو زیادہ پرشاد دے دے یہ اسی گرو پیاریوں چنگا نہیں سمجھتے اسی کہنا بھائی ورتاوے نے پکھ پات کرتا کسی نو گٹ دیتا کسی نو ود دیتا تے اکال پورکھ نے پھر ایوں کیوں کیتا بھی کسی نو گٹ اکل دے دیتی کسی نو ود دے دی کسی نو گٹ دیتی کسی نو ود دیتی نہیں گرو پیاریوں پکھ پات نہیں کیتا انہیں کرما کے انسار جنا جی کوانڈا سی واحگرو نے اُنا گرو پیاری وہ پاتا وہ پکھ پات نہیں کرتا وہ برتاوا ہے کوئی سو گرام کی کونڈی کسی نے موہرے کرتی واحگرو نے وہ بھرتی کسی نے گرو پیاریوں کلے کا باٹا اگے کرتا واحگرو نے وہ بھرتا کسی نے دس کلو کی بالٹی اگے کرتی واحگرو نے وہ بھرتی کسی نے پناہ کلو کا گرو پیاریوں کوئی بھانڈا اگے کرتا واحگرو نے وہ بھرتا واحگرو کدے کسی کا پکھ پات نہیں کرتا جنا کسی ہاتھ موہرے کیا واحگرو نے اُنا کا پرتا گرو پیارے جی کسی نے زیادہ کیا وہ زیادہ پاتا جی کسی نے گٹ کیا انہوں گٹ پاتا اکال پورک کدے کسی کا پکھ پات نہیں کرتا گرو پیارے یہ گل من دے وچ سوچ کے چلنی ہے کہ وہ کسی کا پکھ پات نہیں کرتا ہے وہ پکش پاتی نہیں ہے اتنا وشواس ہونا چاہیے وہ اندر اوگن کوئی نہیں ہے گرو پیارے گوڑی گوڑ ہے گوڑی گوڑ ہے گوڑی گوڑ ہے وہ گنا کا ساگر ہے وہ اوگڑ نہیں ہے اوگڑ تو ساڈے چ ہے گرو پیارے اوگڑ تو ساڈے چ ہے لیکن اس سرجت دے وچ کوئی اوگڑ نہیں ہے تے جیڑا گرو پیارے کہندا ہے نا کہ وہ واحگرو دے وچ اوگڑ ہے سمجھ لو وہ ایوں ہے جیویں کوئی چند دے اتنے تھکتا ہے چند تو نہیں لبڑتا لیکن وہ منہ دے اتنے ضرور پہنتا گرو پیارے اس کر کے تن گرو رام داس مہاراج کہندے ہر آپ بول بلاوے اکال پورک آپ ہی گرو پیاری بول بلاؤندا ہے
ہر آپ پنچ تت بسارا وچ تت پنچ آپ پاو
ہر آپ پنچ تت بستارا واحگرو آپ ہے جنہیں پنجا تتاں دا بستار کیتا ہے پنجا تتاں دا بستار کیتا ہے پنج تت کہڑے ہیں گرو پیاری ہوا ہے پانی ہے تیجی اگ ہے چوتھی دھرتی ہے تے پنجواں آکاش ہے یہ پانچ تت ہے جڑے واحگرو نے پیدا کیتے ہیں واحگرو نے کھلارے ہوئے ہیں وچ تاتو پنچ آپ پاوے تے انہاں پنجاں تتاں دے وچ پنج گرو پیاریو جڑے تاتو نے وہ بھی اکال پورک نے پائے ہر پنجاں تتاں دے وچ پنج تاتو کہڑے نے پنج وشے کہڑے نے انہیں گرو پیاریو رس روپ گند سپرش تے شبد اور پانی دے وچ رس ہے دھرتی دے وچ گند ہے اگنی دے وچ روپ ہے آکاش دے وچ شبد ہے گرو پیاریو تے ہوا دے وچ سپرش ہے ہوا دے وچ سپرش ہے اگ دے وچ روپ ہے دھرتی دے وچ گند ہے پانی دے وچ رس ہے آکاش دے وچ شبد ہے تے پنج تتاں نوں اکال پورکھ نے کھلارے ہے تے انہاں پنجاں تتاں دے وچ پنج وشے جڑے نے روپ رس گند شبد تے سپرش اے اکال پورکھ نے آپ پائے نے اے تن گرو رام داس مہاراج دسدے نے
جن نانک ستگور میلے آپ ہر آپ چگر چکاو
اتے گرو پیاری آخری پنکتی دھیان دے نال سمجھنا تن گرو رام داس مہاراج کی کہندے نے کہندے جن نانک ستگر میلے آپ ہے گرو نانک صاحب سچے پاتشاہ جی جڑے سنگت چ بیٹھے نا انہاں نوں سمجھاؤ کہ جڑے پرماتما دے سیوک ہے جن انہاں نوں اکال پورک گرو نال ملدا ہے آپ گرو نال ملدا ہے ساڈا ایک سدھانت ہے گرو پیارے اس سدھانت نوں اپنے دماغ دے وچ اپنے دل دے وچ چنگی طرح سمجھ سما لینا ہے ਕਿ ਅਕਾਲ ਪੁਰਖ ਦੀ ਕਿਰਪਾ ਨਾਲ ਗੁਰੂ ਮਿਲਦਾ ਤੇ ਗੁਰੂ ਦੀ ਕਿਰਪਾ ਨਾਲ ਅਕਾਲ ਪੁਰਖ ਮਿਲਦਾ। ਜੇ ਅੱਜ ਅਸੀਂ ਆਏ ਹਾਂ ਨਾ ਗੁਰੂ ਪਿਆਰਿਓ, ਜੇ ਅਸੀਂ ਗੁਰੂ ਪਿਆਰਿਓ ਗੁਰੂ ਵਾਲੇ ਨਹੀਂ ਬਣੇ ਤੇ ਸਾਨੂੰ ਵਾਹਿਗੁਰੂ ਨੇ ਭੇਜਿਆ, ਤੇ ਜੇ ਅਸੀਂ ਗੁਰੂ ਵਾਲੇ ਬਣੇ ਗੁਰੂ ਦੀ ਬਾਣੀ ਸੁਣ ਰਹੇ ਹਾਂ ਤੇ ਗੁਰੂ ਯਤਨ ਕਰ ਰਹੇ ਹਾਂ ਕਿ ਤੁਸੀਂ ਅਕਾਲ ਪੁਰਖ ਨਾਲ ਜੁੜ ਜਾਓ, ਕਿਉਂਕਿ ਅਕਾਲ ਪੁਰਖ ਗੁਰੂ ਨਾਲ ਜੋੜਦਾ, ਗੁਰੂ ਅਕਾਲ ਪੁਰਖ ਨਾਲ ਜੋੜਦਾ ਤੇ ਗੁਰੂ ਤੇ ਅਕਾਲ ਪੁਰਖ ਚ ਕੋਈ ਭੇਦ ਨਹੀਂ ਹੈ, ਕੋਈ ਫਰਕ ਨਹੀਂ ਹੈ। ਗੁਰੂ ਪਿਆਰਿਓ, ਇਸ ਫਲਸਫੇ ਨੂੰ ਵੀ ਸਮਝਣ ਦੀ ਜਿਹੜੀ ਹੈ ਨਾ ਉਹ ਬਹੁਤ ਵੱਡੀ ਜ਼ਰੂਰਤ ਹੈ, ਬਹੁਤ ਵੱਡੀ ਜ਼ਰੂਰਤ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਜਿਹੜਾ ਫਲਸਫਾ ਹੈ ਨਾ ਗੁਰੂ ਪਿਆਰਿਓ, ਉਹ ਪਰਿਪੂਰਨ ਫਲਸਫਾ ਹੈ, ਪਰਿਪੂਰਨ ਫਲਸਫਾ। ਦੁਨੀਆਂ ਦੇ ਵਿੱਚ ਬਹੁਤ ਫਲਸਫੇ ਹੈ, ਬਹੁਤ ਮਤ ਮਤਾਂਤਰ ਹੈ, ਕਿਸੇ ਨਾ ਕਿਸੇ ਗੁਰੂ ਪਿਆਰਿਓ ਫਲਸਫੇ ਦੇ ਵਿੱਚ ਕੋਈ ਨਾ ਕੋਈ ਨਿੱਕਾ ਮੋਟਾ ਦੋਸ਼ ਤੁਹਾਨੂੰ ਮਿਲ ਜਾਏਗਾ, ਪਰ ਗੁਰੂ ਨਾਨਕ ਸਾਹਿਬ ਦੇ ਫਲਸਫੇ ਦੇ ਵਿੱਚ ਜਿਨ੍ਹਾਂ ਨੇ ਫਲਸਫੇ ਨੂੰ ਖਿਲਾੜਿਆ, ਪੜ੍ਹਿਆ, ਸਮਝਿਆ, ਉਹ ਕਹਿੰਦੇ ਨੇ ਕਿ ਇਸ ਫਲਸਫੇ ਦੇ ਵਿੱਚ ਕੋਈ ਦੋਸ਼ ਨਹੀਂ। ਉਹ ਕਹਿੰਦੇ ਨੇ ਗੁਰੂ ਪਿਆਰੇ ਗੈਰ ਸਿੱਖ ਜਿਨ੍ਹਾਂ ਨੇ ਇਸ ਫਲਸਫੇ ਦਾ ਅਧਿਐਨ ਕੀਤਾ ਉਹ ਵੀ ਕਹਿੰਦੇ ਇਸ ਫਲਸਫੇ ਦੇ ਵਿੱਚ ਕੋਈ ਦੋਸ਼ ਨਹੀਂ। ਔਰ ਕਿੱਡੀ ਕਮਾਲ ਦੀ ਗੱਲ ਹੈ ਗੁਰੂ ਪਿਆਰਿਓ ਕਿ ਐਸੇ ਗੁਰੂ ਨਾਨਕ ਸਾਹਿਬ ਦੇ ਦਰ ਨੂੰ ਛੱਡ ਕੇ ਅਸੀਂ ਪਤਾ ਨੀ ਕਿੱਥੇ ਤੁਰੇ ਫਿਰਦੇ। ਉਹਦੇ ਬਣਨਾ ਚਾਹੀਦਾ ਗੁਰੂ ਪਿਆਰਿਓ ਜਿਹਨੇ ਸਾਡੇ ਲਈ, ਸਾਡੇ ਬਜ਼ੁਰਗਾਂ ਲਈ ਕੁਝ ਕੀਤਾ, ਜਿਹਨੇ ਇਸ ਧਰਤੀ ਲਈ ਕੁਝ ਕੀਤਾ ਜਿਸ ਧਰਤੀ ਤੇ ਅਸੀਂ ਬੈਠੇ ਹਾਂ, ਜਿਹਨੇ ਸਾਡੇ ਲਈ ਕੁਝ ਨਹੀਂ ਕੀਤਾ, ਸਾਡੇ ਪੂਰਵਜਾਂ ਲਈ ਕੁਝ ਨਹੀਂ ਕੀਤਾ, ਸਾਡੇ ਬਜ਼ੁਰਗਾਂ ਲਈ ਕੁਝ ਨਹੀਂ ਕੀਤਾ, ਸਾਡੀ ਇਸ ਧਰਤੀ ਲਈ ਕੁਝ ਨਹੀਂ ਕੀਤਾ, ਜਿਹੜੀ ਧਰਤੀ ਤੇ ਅਸੀਂ ਸਦੀਆਂ ਤੋਂ ਸੈਂਕੜੇ ਸਾਲਾਂ ਤੋਂ ਰਹਿ ਰਹੇ ਹਾਂ, ਉਹ ਸਾਡਾ ਇਸ਼ਟ ਕਿਵੇਂ ਹੋ ਸਕਦਾ? ਗੁਰੂ ਨਾਨਕ ਸਾਹਿਬ ਦੀ ਇਹ ਧਰਤੀ ਹੈ ਗੁਰੂ ਪਿਆਰਿਓ, ਗੁਰੂ ਨਾਨਕ ਸਾਹਿਬ ਦੇ ਇਸ ਧਰਤੀ ਦੇ ਉੱਤੇ ਵੱਡੇ ਪਰ ਉਪਕਾਰ ਨੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਇਸ ਧਰਤੀ ਦੇ ਉੱਤੇ ਵੱਡੇ ਪਰ ਉਪਕਾਰ ਨੇ। ਇਸ ਕਰਕੇ ਜੇ ਮੰਨਣਾ ਹੈ ਤੇ ਗੁਰੂ ਨਾਨਕ ਸਾਹਿਬ ਨੂੰ, ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਮੰਨਣਾ ਚਾਹੀਦਾ, ਧੰਨ ਗੁਰੂ ਰਾਮਦਾਸ ਮਹਾਰਾਜ ਨੂੰ ਮੰਨਣਾ ਚਾਹੀਦਾ। ਆ ਜਿਹੜੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਹੈ, ਕਿਹਦਾ ਪਰ ਉਪਕਾਰ ਹੈ ਗੁਰੂ ਪਿਆਰੇ ਇਸ ਧਰਤੀ ਦੇ ਉੱਤੇ? ਇਸ ਧਰਤੀ ਦੇ ਉੱਤੇ ਪਰ ਉਪਕਾਰ ਹੈ ਸਭ ਤੋਂ ਵੱਡਾ ਧੰਨ ਗੁਰੂ ਰਾਮਦਾਸ ਮਹਾਰਾਜ ਦਾ। ਧੰਨ ਗੁਰੂ ਰਾਮਦਾਸ ਮਹਾਰਾਜ ਦਾ ਵੱਡਾ ਪਰ ਉਪਕਾਰ ਹੈ। ਧੰਨ ਗੁਰੂ ਰਾਮਦਾਸ ਮਹਾਰਾਜ ਨੂੰ ਪ੍ਰਵਾਨ ਕਰਨਾ ਚਾਹੀਦਾ, ਮੰਨਣਾ ਚਾਹੀਦਾ ਗੁਰੂ ਪਿਆਰਿਓ। ਤੇ ਜੇ ਕੋਈ ਧੰਨ ਗੁਰੂ ਰਾਮਦਾਸ ਮਹਾਰਾਜ ਦਾ ਦਰ ਛੱਡ ਕੇ ਗੁਰੂ ਪਿਆਰਿਓ ਕਿਸੇ ਹੋਰ ਪਾਸੇ ਜਾਂਦਾ ਤੇ ਫਿਰ ਉਹ ਅਕਿਰਤ ਘਾਣਾ ਹੈ। ਤੇ ਫਿਰ ਭਾਈ ਗੁਰਦਾਸ ਜੀ ਕਹਿੰਦੇ ਨੇ, ਕਹਿੰਦੇ ਇਸ ਧਰਤੀ ਤੇ ਉੱਤੇ ਭਾਰ ਜਿਹੜਾ ਨਾ ਧਰਤੀ ਨੂੰ, ਨਾ ਪਰਬਤਾਂ ਦਾ ਲੱਗਦਾ, ਨਾ ਜੰਗਲਾਂ ਦਾ ਲੱਗਦਾ, ਨਾ ਨਦੀਆਂ ਦਾ ਲੱਗਦਾ, ਨਾ ਬੰਦਿਆਂ ਦਾ ਲੱਗਦਾ। ਜੇ ਇਸ ਧਰਤੀ ਨੂੰ ਭਾਰ ਮਹਿਸੂਸ ਹੁੰਦਾ ਨਾ, ਤੇ ਅਕਿਰਤ ਘਾਣਾ ਦਾ ਭਾਰ ਮਹਿਸੂਸ ਹੁੰਦਾ। ਅਸੀਂ ਇਸ ਧਰਤੀ ਦੇ ਵੀ ਅਕਿਰਤ ਘਾਣਾ, ਅਸੀਂ ਆਪਣੇ ਇਸ਼ਟ ਦੇ ਵੀ ਅਕਿਰਤ ਘਾਣਾ, ਅਸੀਂ ਗੁਰੂ ਪਿਆਰੇ ਆਪਣੇ ਪੂਰਵਜਾਂ ਦੇ ਵੀ ਅਕਿਰਤ ਘਾਣਾ, ਜਿਨ੍ਹਾਂ ਪੂਰਵਜਾਂ ਦੇ ਉੱਤੇ ਸਾਡੇ ਸਤਿਗੁਰਾਂ ਨੇ ਬਹੁਤ ਵੱਡੀਆਂ ਜਿਹੜੀਆਂ ਨੇ ਬਖਸ਼ਿਸ਼ਾਂ ਕੀਤੀਆਂ ਨੇ। ਇਸ ਕਰਕੇ ਇਸ ਧਰਤੀ ਦੇ ਰਿਣੀ ਹੋਣਾ ਚਾਹੀਦਾ, ਜਿਸ ਧਰਤੀ ਨੂੰ ਸ੍ਰੀ ਗੁਰੂ ਰਾਮਦਾਸ ਮਹਾਰਾਜ ਨੇ ਬਖਸ਼ਿਸ਼ ਦੇ ਨਾਲ ਨਵਾਜਿਆ ਹੈ, ਉਸ ਗੁਰੂ ਰਾਮਦਾਸ ਮਹਾਰਾਜ ਦੇ ਰਿਣੀ ਹੋਣਾ ਚਾਹੀਦਾ ਜਿਸ ਗੁਰੂ ਰਾਮਦਾਸ ਮਹਾਰਾਜ ਨੇ ਇਸ ਧਰਤੀ ਨੂੰ ਨਵਾਜਿਆ ਹੈ ਗੁਰੂ ਪਿਆਰਿਓ। ਤਾਂ ਆਖਰ ਦੇ ਵਿੱਚ ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ, ਅਕਾਲ ਪੁਰਖ ਆਪ ਸਤਿਗੁਰੂ ਨਾਲ ਮਿਲਦਾ, ਕਹਿੰਦੇ ਹਰ ਆਪੇ ਝਗੜ ਚੁਕਾਵੇ। ਤੇ ਜਿਹੜੇ ਸਾਡੇ ਅੰਦਰ ਝਗੜੇ ਚੱਲਦੇ, ਇੱਕ ਤਾਂ ਝਗੜੇ ਆ ਨਾ ਬਾਹਰ ਗੁਰੂ ਪਿਆਰਿਓ, ਬਾਹਰ ਝਗੜੇ ਚੱਲਦੇ ਪਏ, ਕਦੇ ਗੁਆਂਢੀ ਨਾਲ ਲੜ ਪਏ, ਕਦੇ ਕਿਸੇ ਨਾਲ ਲੜ ਪਏ, ਕਦੇ ਕਿਸੇ ਨਾਲ ਲੜ ਪਏ, ਥਾਣੇ ਚਲੇ ਗਏ, ਕਚਹਿਰੀ ਚਲੇ ਗਏ। ਇਨ੍ਹਾਂ ਝਗੜਿਆਂ ਤੋਂ ਤਾਂ ਨਿਜ਼ਾਤ ਮਿਲ ਜੂਗੀ, ਪਰ ਸਾਡੇ ਅੰਦਰ ਬਹੁਤ ਵੱਡੇ ਝਗੜੇ ਚੱਲ ਰਹੇ, ਸਾਡੇ ਅੰਦਰ ਕਲਾ ਚੱਲ ਰਹੀ ਹੈ। ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ, ਤੁਸੀਂ ਇੱਕ ਵਾਰੀ ਅਕਾਲ ਪੁਰਖ ਨਾਲ ਜੁੜ ਕੇ ਤਾਂ ਵੇਖੋ, ਤੁਹਾਡੇ ਅੰਦਰਲੇ ਝਗੜੇ ਵੀ ਅਕਾਲ ਪੁਰਖ ਮੁਕਾ ਦੇਗਾ, ਤੁਹਾਡੇ ਅੰਦਰਲੇ ਝਗੜੇ ਵੀ ਅਕਾਲ ਪੁਰਖ ਮੁਕਾ ਦੇਗਾ। ਇਹ ਸਾਰੀਆਂ ਬਿਮਾਰੀਆਂ ਦੀ ਵਜ੍ਹਾ ਸਾਡੇ ਅੰਦਰਲੇ ਝਗੜੇ ਹੈ, ਸਾਡੇ ਅੰਦਰਲੇ ਝਗੜੇ ਪਰਮੇਸ਼ਵਰ ਮੁਕਾ ਦੇਗਾ। ਕਦੇ ਉਸ ਪਰਮੇਸ਼ਵਰ ਦੇ ਬਣ ਕੇ ਦੇਖੋ, ਉਸ ਅਕਾਲ ਪੁਰਖ ਦੇ ਬਣ ਕੇ ਦੇਖੋ ਜਿਹੜਾ ਸਾਰੇ ਬ੍ਰਹਿਮੰਡ ਦਾ ਮਾਲਕ ਹੈ, ਉਸ ਗੁਰੂ ਦੇ ਬਣ ਕੇ ਦੇਖੋ ਜਿਸ ਗੁਰੂ ਨੇ ਬ੍ਰਹਿਮੰਡ ਦੇ ਮਾਲਕ ਅਕਾਲ ਪੁਰਖ ਬਾਰੇ ਸਾਨੂੰ ਜਾਣਕਾਰੀ ਦਿੱਤੀ ਹੈ। ਤਾਂ ਇਹ ਧੰਨ ਗੁਰੂ ਰਾਮਦਾਸ ਮਹਾਰਾਜ ਨੇ ਸਮਝਾਇਆ ਸਾਨੂੰ, ਇਹਦੇ ਨਾਲ ਇਹ ਨਿਸ਼ਚਿਤ ਕੀਤਾ ਸਮਾਂ ਹੋ ਚੁੱਕਿਆ, ਆਪਾਂ ਇੱਥੇ ਸਮਾਪਤੀ ਕਰਦੇ ਹਾਂ। ਗੁਰਬਾਣੀ ਬਹੁਤ ਅਗਮ ਅਗਾਧ ਬੋਧ ਹੈ, ਵਿਚਾਰ ਦੀਆਂ ਭੁੱਲਾਂ ਹੋ ਜਾਂਦੀਆਂ ਨੇ, ਸੰਗ੍ਰਹਿ ਸਤਿਗੁਰੂ ਜੀ ਬਖਸ਼ਣ ਯੋਗ ਹੈ, ਖਿਮਾ ਦੇ ਜਾਚਕ ਹਾਂ। ਆਓ ਸਾਰੇ ਰਲ ਮਿਲ ਕੇ ਅਕਾਲ ਪੁਰਖ ਅੱਗੇ ਅਰਦਾਸ ਕਰੀਏ, ਸੱਚੇ ਪਾਤਸ਼ਾਹ ਸਾਡੇ ਤੇ ਕਿਰਪਾ ਕਰ, ਸਾਨੂੰ ਸੰਗਤ ਕਰਨ ਦਾ ਬਲ ਬਖਸ਼, ਅਸੀਂ ਬਾਣੀ ਤੇ ਬਾਣੇ ਦੇ ਧਾਰਨੇ ਹੋਈਏ, ਸਾਡੇ ਤੇ ਕਿਰਪਾ ਕਰ। ਆਖਰੀ ਪੰਕਤੀ ਪੜ੍ਹਦੇ ਸਮਾਪਤੀ ਕਰਦੇ,
ਹਰ ਆਪੇ ਪੰਚ ਤਤ
ਵਿੱਚ ਧਾਤੂ ਪੰਜ ਆਪ ਜਨ ਨਾਨਕ ਸਤਿਗੁਰ ਮਿਲੇ ਆਵੇ ਹਰ ਆਵੇ ਜਗਨ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।